ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਮੰਗਰ ਮਾਹ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਮੰਗਰ ਮਾਹ ਸੋਖੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਖੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨਾ ਕਬਹੂੰ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ जवे हर लाल हर कंठ तिना जड़िया। रतन जवे हर लाल हर कंठ तिना जड़िया। नानक बांछै धूड़ तिन प्रभ शरणी दर पड़िया। मंगर प्रभ आराधना बहुड़ ना जनमड़िया। नानक बांछै धूड़ तिन प्रभ शरणी दर पड़िया। मंगर प्रभ आराधना बहुड़ ना जनमड़िया। वाहिगुरु जी का खालसा, वाहिगुरु जी की फतेह। परम सन्मान योग शब्द गुरु सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु सवारे सत संगी जनों भावां रोज आपां पिछले दिनां तों सतगुरु गुरु तेग बहादुर सच्चे पातशाह जी हजूर दे पवित्र मुख तो उचारण कीते हुए सलोकां दी विचार कर रहे हां। पर अज मंगर दा महीना प्रारंभ होया है ते धन गुरु अर्जुन देव पंचम पातशाह जी ने इस महीने दे राही जो सानू गुरमत उपदेश दृढ़ कराया उस दी विचार करनी अत जरूरी सी। इस महीने दा शब्द दा पाठ आप जी ने सरवण कीता है। इस शब्द दे संखेप जय भाव अर्थ नू आपां जरूर समझ लईए भी अज दी विचार दा केंद्री तुरा जां विषा वस्तु की है। इस पवित्र शब्द विच धन गुरु अर्जुन देव कृपालु जी ने दो बचन असानू दृढ़ कराए ने। पहला बचन ओ सुहागवती ओ वडभागणा जेड़िया अपने प्यारे पति परमेश्वर दे कोल बैठिया ने ते उना दे तन दा रूप उना दे गुणा दा शिंगार उना दे अंदर रूहानियत दी जेड़ी लाली है असल विच ओ ही शिंगार बन के उना नू शोभा पई दिंदी है। दूसरा इस विच बचन एक होर कीता के जिन्हां नू उस प्यारे वैगुरु प्रभु पति दा मिलाप हासिल नहीं होया ओ इकलियां कुरला रहियां ने। सुहागणा ने अपने गले विच नाम दा हीरा नाम दा लाल नाम दा रतन पाया ते परमात्मा तो कुतियां हुईयां दुहागणा ने अपने गले दे विच दुखां दा हार पा लिया जिस करके उन्हां दा ए दुख कटदा नहीं पिया। अखीर ते ਧੰਨ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਭਾਗਵਾਨਾਂ ਨੂੰ, ਜਿਨ੍ਹਾਂ ਸੁਹਾਗਵਤੀਆਂ ਨੂੰ ਪਿਆਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਪਤੀ ਦਾ ਵਸਲ ਹਾਸਲ ਹੋ ਗਿਆ, ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਸਾਹਿਬ ਕਹਿੰਦੇ ਨੇ ਫਿਰ ਮੱਘਰ ਦੇ ਮਹੀਨੇ ਵਿੱਚ ਜਿਹੜਾ ਬੰਦਾ ਉਸ ਕਾਦਰ ਨੂੰ, ਕਰਤਾਰ ਨੂੰ ਦਿਨ ਰਾਤ ਅਰਾਧੇਗਾ, ਉਹਦਾ ਜਨਮ ਤੇ ਮਰਨ ਦਾ ਦੁੱਖ ਹੀ ਕੱਟਿਆ ਜਾਏ। ਇਹ ਸੰਖੇਪ ਜਿਹਾ ਭਾਵ ਹੈ। ਆਓ, ਇੱਕ ਤਾਂ ਇਸ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਦੋ ਕੁ ਦਿਨ ਲਈ ਸਿਰਫ ਲੜੀਵਾਰ ਵਿਚਾਰ ਰੋਕੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦਾ ਆਗਮਨ ਪੁਰਬ ਕੱਲ ਆ ਰਿਹਾ ਹੈ। ਅੱਜ ਵੀ ਅਸੀਂ ਆਪਣੇ ਜਗਤ ਗੁਰ ਬਾਬਾ, ਰਹਿਮਤਾਂ ਦਾ ਸਾਈਂ, ਪਿਆਰ ਦਾ ਪੁਤਲਾ, ਰੂਹਾਨੀਅਤ ਦਾ ਸਮੁੰਦਰ, ਡਿੱਗਿਆਂ ਢੱਠਿਆਂ ਦਾ ਸਹਾਰਾ ਬਣਨ ਵਾਲਾ ਤੇ ਜ਼ੁਲਮ ਕਰਨ ਵਾਲਿਆਂ ਦੇ ਸਾਹਮਣੇ ਛਾਤੀ ਠੋਕ ਕੇ ਸੱਚ ਬੋਲਣ ਵਾਲਾ ਤੇ ਜਿਸ ਨੂੰ ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀ ਰਚਨਾ ਵਿੱਚ ਇਹ ਸ਼ਬਦ ਵਰਤੇ ਨੇ ਕਿ ਸਿੰਘ ਉਜਾੜ ਦੇ ਵਿੱਚ, ਜੰਗਲ ਦੇ ਵਿੱਚ ਬੁਕਿਆ ਹੈ ਤੇ ਉਸ ਦੀ ਗਰਜ ਨੂੰ ਸੁਣ ਕੇ ਪਖੰਡੀ ਦੰਭੀ ਜਿਹੜੇ ਨੇ ਇੱਕੋ ਦਮ ਆਲੋਪ ਹੋ ਗਏ। ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪੁਰਬ ਸੰਬੰਧੀ ਵੀ ਇਸੇ ਸ਼ਬਦ ਨੂੰ ਆਧਾਰ ਬਣਾ ਕੇ ਆਪ ਨਾਲ ਵਿਚਾਰ ਸਾਂਝੀ ਕੀਤੀ ਜਾਏਗੀ। ਕਰੋ ਕਿਰਪਾਲਤਾ ਸਾਧ ਸੰਗਤ, ਆਪਣੇ ਅੰਦਰ ਨੂੰ ਅੱਜ ਟਿਕਾਣ ਦਾ ਯਤਨ ਕਰੀਏ, ਕਿਉਂਕਿ ਆਹ ਦਿਨ ਉਹ ਨੇ ਕਿ ਜਦੋਂ ਜਗਿਆਸੂ ਦੇ ਅੰਦਰ ਦੇ ਫੁਰਨੇ ਸ਼ਾਂਤ ਹੋ ਜਾਣ, ਪਿਆਰੇ ਦੇ ਆਉਣ ਦਾ ਦਿਨ ਹੋਵੇ ਤੇ ਵਾਹਿਗੁਰੂ ਮਿਹਰ ਕਰੇ ਅੰਦਰ ਬੈਰਾਗ ਵਿੱਚ, ਅੰਦਰ ਰਸ ਵਿੱਚ, ਅੰਦਰ ਨਾਮ ਵਿੱਚ ਭਿੱਜੇ, ਕੀ ਪਤਾ ਕਦੋਂ ਹਿਰਦੇ ਦਾ ਕਪਾਟ ਖੋਲ ਕੇ ਮੇਰੇ ਬਾਬੇ ਨਾਨਕ ਨੇ ਇਸ ਅੰਦਰ ਨੂੰ ਭਾਗ ਲਾ ਦੇਣਾ ਹੈ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦਿਆਂ ਮੱਘਰ ਦੇ ਮਹੀਨੇ ਵਿੱਚ ਉਹਨਾਂ ਗੁਰਮੁਖ ਸਖੀਆਂ ਦੀ, ਉਹਨਾਂ ਸੁਹਾਗਣਾਂ ਦੀ, ਉਹਨਾਂ ਭਾਗਵਾਨਾਂ ਦੀ ਸ਼ਿਵ ਤੋਂ ਸਲਾਹ ਕੀਤੀ ਉਹਨੇ, ਜਿਹੜੀਆਂ ਮੱਘਰ ਦੇ ਮਹੀਨੇ ਵਿੱਚ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠੀਆਂ ਹਨ। ਹਜ਼ੂਰ ਦੇ ਅੰਮ੍ਰਿਤ ਬਚਨ ਆਰੰਭ ਵਿੱਚ ਨੇ ਮੰਗਰ ਮਾਹੈ ਸੁਖੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੱਘਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਉਹ ਗੁਰਮੁਖ ਸੁਣਦੇ ਨੇ ਕਿਹੜੀਆਂ? ਕਹਿਣ ਲੱਗੇ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠ ਗਈਆਂ ਉਹ ਸ਼ੋਭਾ ਵਾਲੀਆਂ ਨੇ। ਤੇ ਜੇਕਰ ਕੋਈ ਆਪਣੇ ਲਫ਼ਜ਼ਾਂ ਨਾਲ, ਆਪਣੀ ਜ਼ਬਾਨ ਨਾਲ, ਆਪਣੇ ਅੰਦਰ ਦੇ ਵਲਵਲੇ ਤੇ ਖਿਆਲ ਨਾਲ ਉਹਨਾਂ ਸੁਹਾਗਣਾਂ ਦੀ ਸ਼ੋਭਾ ਬਿਆਨ ਕਰਨ ਦਾ ਯਤਨ ਕਰੇ, ਕਹਿਣ ਲੱਗੇ ਉਹ ਉਹਨਾਂ ਦੀ ਪੂਰਨ ਸ਼ੋਭਾ ਬਿਆਨ ਨਹੀਂ ਕਰ ਸਕਦਾ ਜਿਹੜੀਆਂ ਭਾਗਾਂ ਵਾਲੀਆਂ ਆਪਣੇ ਕੰਤ ਦੇ ਵਿੱਚ ਸਮਾ ਗਈਆਂ। ਪਹਿਲੀ ਬੇਨਤੀ ਮੈਂ ਜਿਹੜੀ ਕਰਨੀ ਚਾਹੁੰਦਾ, ਸੁਹਾਗਣ ਦਾ ਤੇ ਸ਼ਿੰਗਾਰ ਦਾ ਆਪਸੀ ਬਹੁਤ ਵੱਡਾ ਸੰਬੰਧ ਹੈ। ਜਦੋਂ ਕਿਤੇ ਸ਼ਿੰਗਾਰ ਦੀ ਗੱਲ ਚੱਲਦੀ ਹੈ ਤੇ ਕੁਦਰਤੀ ਤੌਰ ਤੇ ਉਦੋਂ ਸੁਹਾਗਣ ਸ਼ਬਦ ਨਾਲ ਜੁੜਿਆ ਹੋਵੇ ਤੇ ਉਸ ਸ਼ਿੰਗਾਰ ਦੀ ਉਪਮਾ ਹੋਰ ਵਧੇਰੇ ਹੋ ਜਾਏਗੀ। ਸੁਹਾਗਵਤੀ ਤੇ ਸ਼ਿੰਗਾਰ, ਇਹਨਾਂ ਦੋਨਾਂ ਦਾ ਆਪਸੀ ਇੰਨਾ ਗੂੜਾ ਸੰਬੰਧ ਹੈ ਸੁਹਾਗਣ ਹੋਵੇ ਤੇ ਉਹਦਾ ਸ਼ਿੰਗਾਰ ਵੀ ਪ੍ਰਭਾਵਿਤ ਕਰੇਗਾ। ਪਰ ਚੇਤੇ ਰੱਖੋ, ਜੇ ਸੁਹਾਗਣ ਨਹੀਂ ਸ਼ਿੰਗਾਰ ਕਰਦੀ ਹੋਵੇ ਤੇ ਕਈ ਵਾਰੀ ਉਹਦਾ ਕੀਤਾ ਹੋਇਆ ਸ਼ਿੰਗਾਰ ਉਹਦੇ ਜੀਵਨ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ। ਫਿਰ ਬੇਨਤੀ ਮੇਰੀ ਇਸ ਨੂੰ ਸਮਝਿਓ, ਮੈਂ ਸ਼ਬਦ ਰਿਪੀਟ ਕਰਦਿਆਂ ਕਿ ਸ਼ਿੰਗਾਰ ਤੇ ਸੁਹਾਗਣ ਦੋਨਾਂ ਦਾ ਆਪਸੀ ਡੂੰਘਾ ਸੰਬੰਧ ਹੈ। ਸਿਰ ਤੇ ਖਸਮ ਹੋਵੇ, ਸਿਰ ਤੇ ਸਾਈ ਹੋਵੇ, ਸਿਰ ਤੇ ਮਾਲਕ ਹੋਵੇ ਤੇ ਉਸ ਸੁਹਾਗਣ ਦਾ ਕੀਤਾ ਹੋਇਆ ਸ਼ਿੰਗਾਰ ਉਹਦੀ ਹੋਰ ਸ਼ੋਭਾ ਵਧਾਉਂਦਾ ਹੈ। ਪਰ ਜੇ ਸਿਰ ਦੇ ਉੱਪਰ ਸਾਈ ਨਹੀਂ, ਮਾਲਕ ਨਹੀਂ, ਉਹ ਔਰਤ ਆਪਣੇ ਤਨ ਤੇ ਸ਼ਿੰਗਾਰ ਕਰੇ ਤੇ ਗੁਰਮੁਖੋ ਉਹਦਾ ਕੀਤਾ ਹੋਇਆ ਸ਼ਿੰਗਾਰ ਕਈ ਵਾਰੀ ਅਪ ਜਸ ਦਾ ਕਾਰਨ ਬਣ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਕਿਹੜਾ ਸ਼ਿੰਗਾਰ ਹੈ ਕਿ ਜਿਹੜਾ ਸੁਹਾਗਣ ਨੇ ਕੀਤਾ, ਮੱਘਰ ਦੇ ਮਹੀਨੇ ਵਿੱਚ ਪਤੀ ਦੇ ਕੋਲ ਬੈਠ ਗਈ। ਪਿਆਰਿਓ, ਬਾਹਰ ਦੇ ਸ਼ਿੰਗਾਰ ਦੀ ਗੱਲ ਛੱਡੋ, ਇੱਕ ਸੁਹਾਗਣ ਵਾਸਤੇ ਤਾਂ ਸਭ ਤੋਂ ਵੱਡਾ ਸੁੱਖ, ਸਭ ਤੋਂ ਵੱਡਾ ਸ਼ਿੰਗਾਰ, ਸਭ ਤੋਂ ਵੱਡਾ ਅੰਦਰ ਦਾ ਸਕੂਨ ਹੀ ਇਹ ਵੇ ਕਿ ਤਨ ਦੇ ਬਸਤਰ ਭਾਵੇਂ ਪਾਟੇ ਹੋਣ, ਹੱਥਾਂ ਪੈਰਾਂ ਨੂੰ ਪਾਉਣ ਵਾਸਤੇ ਗਹਿਣੇ ਨਾ ਹੋਣ, ਇੱਕ ਵਕਤ ਦੀ ਸੁੱਕੀ ਰੋਟੀ ਮਿਲਦੀ ਹੋਵੇ ਤੇ ਜੇ ਪਤੀ ਉਹਦੇ ਕੋਲ ਉਹਦੇ ਘਰ ਵਿੱਚ ਟਿਕਿਆ ਹੈ ਤੇ ਸੱਚ ਜਾਣੂ ਉਹਦੇ 16 ਸ਼ਿੰਗਾਰ ਤਾਂ ਉਹਦੇ ਪਤੀ ਦੇ ਕੋਲ ਬੈਠਣ ਨਾਲ ਹੀ ਪੂਰੇ ਹੋ ਜਾਂਦੇ। ਬਾਹਰ ਦੇ ਸ਼ਿੰਗਾਰ ਦੀ ਬਾਤ ਨਹੀਂ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਬਚਨ ਹੈ, ਕਹਿਣ ਲੱਗੇ, ਰੂਖੋ ਭੋਜਨ ਭੂਮ ਸੈਨ, ਉੱਥੇ ਸੋਨੇ ਦੀ, ਹੀਰੇ ਦੀ, ਮੋਤੀ ਦੀ, ਚਾਂਦੀ ਦੀ, ਲਾਲਾਂ ਦੀ ਗੱਲ ਨਹੀਂ ਕੀਤੀ। ਦੇਖੋ, ਇੱਕ ਸੁਹਾਗਣ ਦਾ ਸ਼ਿੰਗਾਰ ਕੀ ਹੈ? ਇੱਕ ਅਧਿਆਤਮਕ ਜੀਵਨ ਵਿੱਚ ਵਿਚਰਨ ਵਾਲੀ ਗੁਰਮੁਖ ਸਖੀ ਦਾ ਸ਼ਿੰਗਾਰ ਕੀ ਹੈ? ਸਾਹਿਬ ਕਹਿੰਦੇ ਨੇ, ਰੁੱਖੀ ਰੋਟੀ ਮਿਲ ਗਈ, ਰੁੱਖੋ ਭੋਜਨ ਭੂਮ ਸੈਨ, ਤੇ ਸੌਣ ਵਾਸਤੇ ਪਲੰਗ ਨਹੀਂ, ਕੋਈ ਸੋਤਰੀ ਨਿਵਾਰੀ ਮੰਜੀਆਂ ਨਹੀਂ, ਜ਼ਮੀਨ ਦੇ ਉੱਤੇ ਇੱਕ ਪਾਟਾ ਜਿਹਾ ਬਸਤਰ ਵਿਛਾ ਕੇ ਉਹਦੇ ਤੇ ਲੇਟ ਗਈ ਤੇ ਲੋਕਾਂ ਦੇਖਣ ਵਾਲਿਆਂ ਕਿਹਾ, ਵਿਚਾਰੀ ਭੁੱਖ ਨਾਲ ਆਤੁਰ, ਸੁੱਕੀ ਰੋਟੀ ਮਿਲੀ ਸੂ, ਰਹਿਣ ਵਾਸਤੇ ਸੌਣ ਵਾਸਤੇ ਥਾਂ ਨਹੀਂ, ਜ਼ਮੀਨ ਦੇ ਉੱਪਰ ਬਸਤਰ ਵਿਛਾ ਕੇ ਲੇਟ ਗਈ ਵੇਚਾਰੀ। ਤੇ ਅੱਗੋਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵਿਚਾਰੀ ਮਤ ਕਹੋ, ਰੁੱਖੇ ਭੋਜਨ ਨੂੰ ਤੇ ਜ਼ਮੀਨ ਤੇ ਵਿਛੀ ਹੋਏ ਤੱਪੜ ਨੂੰ ਨਾ ਦੇਖੋ, ਤੁਸੀਂ ਦੇਖੋ ਮੇਰਾ ਸਾਈਂ ਮੇਰੇ ਨਾਲ ਬੈਠਾ ਹੈ, ਏਦੋਂ ਵੱਡਾ ਸੁੱਖ ਕਿਹੜਾ ਹੈ ਜੇ ਰੁੱਖੀ ਰੋਟੀ ਖਾ ਕੇ ਭੂਮ ਤੇ ਸੌ ਕੇ ਜੇ ਪਿਆਰਾ ਨਾਲ ਬੈਠਾ ਹੋਵੇ ਤੇ ਉਹ ਰੁੱਖੀ ਰੋਟੀ ਵੀ 36 ਪ੍ਰਕਾਰ ਦਾ ਭੋਜਨ। ਮੈਂ ਇਹਨੂੰ ਅਧਿਆਤਮਕ ਜੀਵਨ ਵੱਲ ਅਰਜ਼ ਕਰਨੀ ਚਾਹੁੰਦਾ ਤੇ ਇੱਕ ਬਾਬੇ ਨਾਨਕ ਦੀ ਸਾਖੀ ਮੈਂ ਆਪ ਨਾਲ ਅੱਜ ਸਾਂਝੀ ਕਰਨੀ ਹੈ। ਕਾਫੀ ਸਾਲ ਪਹਿਲਾਂ ਕੀਤੀ ਸੀ, ਕਿਉਂਕਿ ਮੇਰੇ ਪਿਆਰੇ ਦੀ ਕੱਲ ਨੂੰ ਵਰੇ ਗੰਢ ਆ ਰਹੀ ਹੈ। ਵਰੇ ਗੰਢ ਦਾ ਮਤਲਬ ਹਜ਼ੂਰ ਦਾ ਪੁਰਬ ਆ ਰਿਹਾ ਹੈ। ਉਸ ਸੁਹਾਗਣ ਦਾ ਸ਼ਿੰਗਾਰ ਹੈ ਕਿ ਰੁੱਖੋ ਭੋਜਨ ਭੂਮ ਸੈਨ, ਕਹਿਣ ਲੱਗੇ ਕਿ ਦੇਖ ਜੇ ਜ਼ਮੀਨ ਤੇ ਸੁੱਤੇ ਰੁੱਖੀ ਰੋਟੀ ਖਾਧੀ, ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰੈ ਸੰਗ ਸੂਖ ਬਿਹਾਤ, ਇਹ ਕੁਝ ਮੈਨੂੰ ਮਿਲ ਜਾਏ, ਪਰ ਜੇ ਮੇਰਾ ਪਿਆਰਾ ਮੇਰੇ ਕੋਲ, ਮੇਰਾ ਪਤੀ ਮੇਰੇ ਕੋਲ ਹੈ ਤੇ ਮੈਨੂੰ ਇਹ ਵੀ ਪ੍ਰਵਾਨ ਹੈ। ਇਹਦਾ ਭਾਵ ਹੈ ਕਿ ਜੇ ਸੰਸਾਰਕ ਤੌਰ ਤੇ ਪਦਾਰਥ ਨਹੀਂ, ਤਨ ਤੇ ਪਾਣ ਵਾਲੇ ਸੁੰਦਰ ਬਸਤਰ ਨਹੀਂ, ਜੇ ਕੰਤ ਉਸ ਘਰ ਵਿੱਚ ਨਹੀਂ ਤੇ ਪਿਆਰਿਓ ਉਸ ਧਨ ਨੂੰ, ਉਸ ਪਦਾਰਥ ਨੂੰ ਕੀ ਕਰਾਂਗੇ? ਤੇ ਜੇ ਬਾਬੇ ਲਾਲੋ ਦੀ ਇੱਕ ਕੱਖਾਂ ਦੀ ਕੁੱਲੀ ਹੋਵੇ ਤੇ ਕੋਧਰੇ ਦੀ ਰੋਟੀ ਹੋਵੇ ਤੇ ਰਾਤ ਉਹਦੀ ਕੁੱਲੀ ਵਿੱਚ ਬਾਬਾ ਨਾਨਕ ਕੀਰਤਨ ਕਰਦਾ ਹੋਵੇ, ਉਹਦਾ ਕਿੰਨਾ ਕੁ ਘਰ ਭਾਗਾਂ ਵਾਲਾ ਜਿਹਦੇ ਘਰ ਦੇ ਅੰਦਰ ਸਾਈ ਬੈਠਾ ਹੋਇਆ। ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰੈ ਸੰਗ ਸੁਖ ਬਿਹਾਤ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਤਿਲੰਗ ਰਾਗ ਦੇ ਅੰਦਰ ਦੇਖੋ ਇੱਕ ਰੰਗੇ ਕੋਈ ਚੋਲੇ ਦਾ ਜ਼ਿਕਰ ਕੀਤਾ ਹੈ। ਕਿਹੜੀਆਂ ਨੇ ਮੱਘਰ ਦੇ ਮਹੀਨੇ ਵਿੱਚ ਭਾਗਾਂ ਵਾਲੀਆਂ ਜੀਵ ਇਸਤਰੀਆਂ ਜਿਨ੍ਹਾਂ ਦੇ ਕੋਲ ਉਹਨਾਂ ਦਾ ਪਿਆਰਾ ਪਤੀ, ਪਿਆਰਾ ਸਾਈ ਕੋਲ ਬੈਠਾ ਹੈ? ਗੁਰੂ ਸਾਹਿਬ ਕਹਿੰਦੇ ਨੇ, ਔਰਤ ਸ਼ਿੰਗਾਰ ਕਾਸ ਲਈ ਕਿਸ ਵਾਸਤੇ ਕਰਦੀ ਹੈ? ਉਸ ਦੇ ਸ਼ਿੰਗਾਰ ਕਰਨ ਦਾ ਸਿਰਫ ਇੱਕੋ ਹੀ ਪਰਪਜ ਹੈ ਸੁਹਾਗਣ ਦਾ, ਕਿ ਮੇਰਾ ਪਤੀ ਮੇਰੇ ਤੇ ਤਰੁੱਟ ਪਵੇ, ਮੇਰਾ ਪਤੀ ਮੇਰੇ ਤੇ ਪ੍ਰਸੰਨ ਹੋਵੇ। ਤੇ ਹਜ਼ੂਰ ਨੇ ਇਸ ਸ਼ਬਦ ਨੂੰ ਅਧਿਆਤਮਕ ਜੀਵਨ ਵੱਲ, ਪਰਮਾਰਥ ਵੱਲ ਮੋੜਿਆ। ਕਹਿਣ ਲੱਗੇ, ਦੇਖ ਭੈਣੇ, ਕਈ ਬਸਤਰ ਇਹੋ ਜਿਹੇ ਹੁੰਦੇ ਨੇ, ਜੇ ਤੂੰ ਤਨ ਤੇ ਪਾਵੇਂ ਤੇ ਪਤੀ ਅੱਤ ਦਾ ਪ੍ਰਸੰਨ ਹੈ, ਤੇ ਕਈ ਵਾਰੀ ਇਹੋ ਜਿਹੇ ਮੈਲੇ ਵੇਸ ਪਾ ਬੈਠਣੀਏ ਜਿਹੜਾ ਪਤੀ ਨੂੰ ਤੇਰਾ ਲਿਬਾਸ ਤੇਰਾ ਵੇਸ ਪਾਉਂਦਾ ਨਹੀਂ। ਬਚਨ ਕੀਤੋ ਨੇ, ਕਹਿਣ ਲੱਗੇ, ਕੁਝ ਲੋਕ ਐਸੇ ਨੇ ਜਿਹੜੇ ਚਾਹੁੰਦੇ ਨੇ ਪਿਆਰਾ ਪਰਮਾਤਮਾ ਪਤੀ ਸਾਡੇ ਨਾਲ ਵੀ ਰਹੇ, ਪਰ ਉਹੋ ਜਿਹਾ ਸ਼ਿੰਗਾਰ ਉਹੋ ਜਿਹਾ ਬਸਤਰ ਨਹੀਂ ਪਾਉਂਦੇ ਜਿਹੜੇ ਪਤੀ ਨੂੰ ਪਾ ਜਾਣ। ਹੇ ਧੰਨ ਗੁਰੂ ਨਾਨਕ ਬਾਬਾ ਜੀ, ਉਹ ਬਸਤਰ ਕਿਤੇ ਰੇਸ਼ਮੀ ਨੇ, ਉਹ ਬਸਤਰ ਕਿਤੇ ਆ ਸੰਸਾਰ ਦੇ ਕੀਮਤੀ ਨੇ ਜਿਹੜੇ ਤਨ ਤੇ ਪਾਏ ਜਾਣ। ਕਹਿਣ ਲੱਗੇ, ਨਹੀਂ, ਜਿਨ੍ਹਾਂ ਲੋਕਾਂ ਦੇ ਅੰਦਰ ਦੇ ਚੋਲੇ ਲਾਲਚ ਦੇ, ਤਮਾ ਦੇ, ਤ੍ਰਿਸ਼ਨਾ ਦੇ, ਵਕਾਰਾਂ ਦੇ ਰੰਗ ਵਿੱਚ ਰੰਗੇ ਨੇ, ਉਹ ਜਿੰਨੇ ਮਰਜ਼ੀ ਰੌਲਾ ਪਾਈ ਜਾਣ, ਇਹੋ ਜਿਹੇ ਚੋਲਿਆਂ ਨੂੰ, ਇਹੋ ਜਿਹੇ ਬਿਰਤੀ ਨੂੰ, ਇਹੋ ਜਿਹੇ ਸ਼ਿੰਗਾਰ ਨੂੰ ਦੇਖ ਕੇ ਕਦੀ ਵੀ ਪਤੀ ਉਹਨਾਂ ਦੀ ਕਿਰਦੇ ਦੀ ਸੇਜ ਤੇ ਆਏਗਾ ਨਹੀਂ। ਹੇ ਗੁਰੂ ਨਾਨਕ ਸਾਹਿਬ, ਫਿਰ ਦੱਸੋ ਅੱਜ ਮੱਘਰ ਦੇ ਮਹੀਨੇ ਵਿੱਚ ਕਿਹੜੀਆਂ ਭਾਗਾਂ ਵਾਲੀਆਂ ਨੇ, ਜਿਨ੍ਹਾਂ ਦੀ ਸ਼ੋਭਾ ਬਿਆਨ ਨਹੀਂ ਹੋ ਸਕਦੀ, ਉਹਨਾਂ ਦੇ ਚੋਲੇ ਕੀ ਹੋ ਜਾਏ ਨੇ। ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਚਨ ਕੀਤਾ, ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਦੋਨੋਂ ਸ਼ਬਦਾਂ ਦੀ ਇਹ ਸ਼ਬਦ ਪੂਰੇ ਮੱਘਰ ਦੇ ਮਹੀਨੇ ਦੀ ਵਿਆਖਿਆ ਕਰੇਗਾ, ਜਿਨ੍ਹਾਂ ਕੋਲ ਕੰਤ ਹੈ ਸ਼ੋਭਾ ਉਹਨਾਂ ਦੀ। ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਆਪਣੇ ਅੰਦਰ ਦੇ ਕੱਪੜੇ ਨੂੰ ਲਾਲਚ ਵਿੱਚ। ਲੱਭ ਦਾ ਅਖਰੀ ਅਰਥ ਵੈਸੇ ਹੁੰਦਾ ਜੀਭ ਦਾ ਚਸਕਾ, ਸਵਾਦ। ਲੱਭ ਤੇ ਲੋਭ ਦੋ ਸ਼ਬਦ ਨੇ। ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ, ਸੇਜੇ ਜਾਏ। ਕਹਿੰਦੇ ਨੇ, ਮੇਰੇ ਕੰਤ ਨੂੰ, ਮੇਰੇ ਵਾਹਿਗੁਰੂ ਨੂੰ ਤੇਰਾ ਚੋਲਾ ਨਹੀਂ ਚੰਗਾ ਲੱਗਦਾ। ਖੇ ਭੈਣੇ, ਕਿਵੇਂ ਤੂੰ ਪਿਆਰੇ ਕੰਤ ਦੀ ਸੇਜ ਨੂੰ ਮਾਣ ਸਕੇਗੀ? ਇੱਥੇ ਤਾਂ ਮੱਘਰ ਦੇ ਮਹੀਨੇ ਵਿੱਚ ਸੁਹਾਗਣਾ ਸ਼ੋਭਾ ਵਾਲੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਕੋਲ ਬੈਠੀਆਂ ਨੇ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾ ਕਹਿ ਲੈਣ ਜੋ ਤੇਰਾ ਨਾਉ। ਇਹ ਨੇ ਕਿ ਤਿੰਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮਿਲੜੀਏ। ਹਜ਼ੂਰ ਕਹਿੰਦੇ ਪਏ ਨੇ ਕਿ ਦੇਖੋ, ਹਉ ਕੁਰਬਾਨੈ ਜਾਉ ਮਿਹਰਬਾਨਾ, ਸਾਰੇ ਜੀਵਾਂ ਉੱਤੇ ਦਇਆ ਕਰਨ ਵਾਲਿਆ, ਮਿਹਰ ਕਰਨ ਵਾਲਿਆ ਵਾਹਿਗੁਰੂ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਫਿਰ ਅਗਲਾ ਬਚਨ ਕੀਤਾ, ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਕੱਲਾ ਤੇਰੇ ਤੋਂ ਕੁਰਬਾਨ ਨਹੀਂ, ਜਿਹੜੇ ਭਾਗਵਾਨ, ਜਿਹੜੇ ਤੇਰੇ ਰੰਗ ਵਿੱਚ ਰਤੇ ਹੋਏ, ਤੇਰੇ ਨਾਮ ਨਾਲ ਜੁੜੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਵਾਂ। ਜਿਹੜੇ ਦੋ ਚਾਰ ਘੜੀਆਂ ਜਪਦੇ ਨੇ ਉਹਨਾਂ ਤੋਂ ਤਾਂ ਜਾਣੇ ਜਾਣਾ ਵਾਂ, ਤੇ ਕਿਰਪਾ ਕਰੀ ਜਿਹੜੇ ਸਦਾ ਲਈ ਤੇਰੇ ਨਾਮ ਵੀ ਜੁੜ ਗਏ ਮੇਰੇ ਦਾਤਾ ਜੀ, ਮੈਂ ਸਦਾ ਉਹਨਾਂ ਤੋਂ ਖੰਨੀਏ ਵਾਂਝਣਾ ਵਾਂ, ਕੁਰਬਾਨ ਜਾਣਾ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾ ਕਹਿ ਹਉ ਸਤ ਕੁਰਬਾਨੈ ਜਾ, ਇਹਨਾਂ ਤੋਂ ਸਦਾ ਲਈ ਮੈਂ ਕੁਰਬਾਨ ਜਾਣਾ। ਇਹ ਰਹਾਓ ਦੇ ਬਚਨ। ਹੁਣ ਅੱਗੇ ਦੇਖੀਏ, ਕਿਹੜੇ ਚੋਲੇ, ਕਿਹੜੇ ਕੱਪੜੇ, ਕਿਹੜੇ ਆਭੂਸ਼ਣ, ਕਿਹੜੇ ਗਹਿਣੇ, ਕਿਹੜੇ ਤਨ ਦੇ ਕੀਤੇ ਕੋਈ ਸ਼ਿੰਗਾਰ ਨੂੰ ਪਾਉਂਦੇ ਨੇ ਮੇਰੇ ਮਾਲਕ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਗਿਆਸੂ, ਜੇ ਤੂੰ ਚਾਹੁੰਦਾ ਮੈਂ ਪਿਆਰੇ ਪਤੀ ਦੀ ਖੁਸ਼ੀ ਲੈਣੀ ਹੈ, ਤੇ ਇੱਕ ਗੱਲ ਚੇਤੇ ਰੱਖੀਏ ਕਿ ਖਸਮ ਦੀ ਰਜ਼ਾ ਵਰਗਾ ਸ਼ਿੰਗਾਰ ਕੋਈ ਨਹੀਂ ਜੀ। ਪਿਆਰਿਓ, ਇਹਨੂੰ ਸਮਝਿਓ, ਇਹਨੂੰ ਦੁਨਿਆਵੀ ਪੱਖਾਂ ਚ ਨਾ ਲਿਜਾਇਆ ਜੀ। ਜੋ ਪਰਮਾਤਮਾ ਕਰਦਾ, ਜੋ ਸਾਈ ਕਰਦਾ ਨਾ, ਜੋ ਪਤੀ ਦੀ ਹਰ ਗੱਲ ਨੂੰ ਭਲਾ ਜਾਣ ਲੈ, ਵਾਹਿਗੁਰੂ ਜੀ ਦੇ ਹਰ ਕੀਤੇ ਹੋਏ ਕਰਮ ਨੂੰ ਸਤ ਬਚਨ ਕਰਕੇ ਮੰਨ ਲੈ, ਭਲਾ ਕਹਿਣ ਵਾਲਾ, ਸਤ ਬਚਨ ਕਹਿਣ ਵਾਲਾ ਹੁਕਮੀ ਬੰਦਾ, ਏਦੋ ਵੱਡਾ ਹੋਰ ਸ਼ਿੰਗਾਰ ਕੋਈ ਦੁਨੀਆਂ ਤੇ ਕਹੇ। ਮੈਂ ਇੱਕ ਖਿੰਨ ਥੋੜਾ ਜਿਹਾ ਵਿੱਚੋਂ ਨਿਕਲ ਕੇ ਇੱਕ ਅਰਜ਼ ਕਰਨੀ ਚਾਹੁੰਦਾ। ਮੈਂ ਇੱਕ ਦਿਨ ਇੱਕ ਬਚਨ ਪੜ੍ਹ ਰਿਹਾ ਸਾਂ, ਤੇ ਹਿੰਦੀ ਦੇ ਇੱਕ ਵਿਦਵਾਨ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ, ਤੇ ਇਸ ਸ਼ਬਦ ਨੂੰ ਕਿਤੇ ਸਮਝਣਾ ਜੇ सिर्फ इस गल तो कि जे पति झिड़कदा ते तां भी खुशी है, घटो घट घर बैठा ओदी झिड़क भी साडे लई सिंगार है। कहिंदे ने एक सखी दूजी सखी दे कोल गई है ते जेड़े शब्द मैं कहन लगा, लोकां ने पुराने विद्वानां ने यतन किया कि शहरां दे नाम विच्चों कस्बियां दे नाम विच्चों भी किते बंदे दे अंदर नूं कोई सोझी पै जाए। कहिंदे ने एक सखी आई मिलन वास्ते घर वड़ी ते जिस नूं मिलन आई सी की देखिया, वह उदास मंजी उपर बैठी है ते जदों ने आके बुलाया ते उन्हें बुलाया ते पुछया तेरी उदासी दा कारण की, ते उन्हें अगो उत्तर दिता अज पति घर विच सी, देखो परमात्मा दी रजा वर्गा शिंगार होर कोई नहीं, ओदी झिड़क भी सानू पा जाए ते समझो शिंगार है। पुछया भैणे अज उदास क्यों, अज क्यों तेरे चेहरे ते उदासी है, ते उन्हें एक बचन अगो क्या कहन लगे, पी मारी करनाल पानी पत नाभी भरी। इस गल वल थोड़ी जी तुसी एकाग्रता बख्शिया जे, पी मारी करनाल पानी पत नाभी भरी, सुन पत दई उजाड़ सखी सहारन पी बलो। दो तुकां ने हुण आपां कहांगे भी इह तां शहरां दे नां ने, हिंदुस्तान दे आ पंजाब हरियाणा यूपी दे शहर ने। कहन लगे पी मारी करनाल, करनाल एक शहर है। कहन लगे पानी पत नाभी भरी, पानी पत भी एक शहर है ते नाभा भी असी समझने एक शहर है पंजाब दा। पी मारी करनाल पानी पत नाभी भरी, सोनी पत दई उजाड़। हुण सोन पत जेड़ है ये भी एक शहर है सोनी पत। ते अगला बचन सखी सहारन, सहारनपुर भी एक शहर है पी बलो। हुण इहदे अर्थ नहीं समझ पाए होने, सिर्फ अजे मैं फिर शब्द दोहरा देना के पी मारी करनाल पानी पत नाभी भरी, सोन पत दई उजाड़ सखी सहारन पी भरो। हुण इहदे अर्थ की, एक सखी उदास बैठी है, दूजी गवांडन कोल गई पुछया कि तेरी उदासी दा कारण की, ते उन्हें अगो उत्तर दिता कहन लगी पी मारी करनाल। ध्यान दिया जे पी दा अखरी अर्थ है पति। हुण इहनू विधवता दा जोहर नहीं, सिर्फ मैं एक प्रमाण अर्ज करना चाहता सा कि जो पति करता है परमात्मा पति करता है ओदी रजा विच रहना भी एक बड़ा वड्डा शिंगार है। जो प्रभु करता है ओदी रजा विच शह शौ कहे सो कीजै, ओदे विच बड़ा वड्डा शिंगार है। वह कह रहे ने पी मारी करनाल, पी दा अर्थ पति, करनाल करदा अकरी खत, अकरी अर्थ खत। कहन लगे पी मारी करनाल हे भैने, मेरे पति ने अपने खत नाल मेरे उत्ते वार कीता। पानी पत नाभी भरी, हुण पानी पत दा अखरी अर्थ करांगे जिन्हां विच्चों पानी परल पर निकलदा ओने दो अखां। नाभी भरी, एक ओने खत नाल मेरे ते वार कीता, मेरियां अखां विच्चों इन्ना पानी सिमया कि नाभी तक मेरे सारे कपड़े मेरे अथरुआं नाल भिज गए। ध्यान दिओ पी मारी करनाल पानी पत नाभी भरी, कहन लगी सोनी पत दई उजाड़। सोनी पत शहर है, पर उस विद्वान ने अर्थ किते ने के कन्ना विच मुरकियां पाईयां, नक दे विच नथ पाई, गहने पाए सन अंगां ते। पता नहीं अज की हो जा गुस्सा चढ़िया सू आया, आउंदिया सार मेरे नक दी नथ पट के परा मारी, कन्न दे वाले ला के परा मारे, हाथ दियां चूड़ियां ला के परा मारियां। भैने मैं तां उदास बैठी हां, अज मेरे कन्न भी उन्हें वखरे कर दिते गहनिया तो। ते अगो बड़ा सोहना सखी ने उत्तर दिता, पी मारी करनाल पानी पत नाभी भरी, सोन पत दई उजाड़। ते उत्तर मिलिया सखी सहारन पी भलो। ते पति तेरा किते दूर ता नहीं गया? कहन लगी नहीं पति मेरा घर है। कहंदी ये भैने ए गहने चले गए कोई बात नहीं, चेते रखी अखां विचों अथरू निकल आए ते घबरा ना, इन्ना कुछ हो गया है। जे पति घर विच बैठा होवे ते एदे वर्गा होर कोई सुख ही नहीं। इहदा मतलब कि सब तो वड्डी शोभा जे साईं घर विच, पर एदे अर्थ ए ना किते ले जाने कि शायद एक पति पत्नी उत्ते खत चुके ते भाई साहब एदा इस गल नूं लोकां विच प्रचार रहे सन। नहीं, सिर्फ मैं एक नुकता आप नाल सांझा कीता है। ਹਜ਼ੂਰ ਬਾਬੇ ਨਾਨਕ ਦਾ ਪ੍ਰਮਾਣ ਸਾਂਝਾ ਕਰ ਰਿਹਾ ਵਾਂ ਕਿ ਖਉ ਕੁਰਬਾਨੈ ਜਾਉਂ ਮਿਹਰਬਾਨਾ, ਖਉ ਕੁਰਬਾਨੈ ਜਾਉਂ, ਖਉ ਕੁਰਬਾਨੈ ਜਾਉਂ, ਤਿਨਾਂ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ, ਤਿਨਾਂ ਕਹਿ ਖਉ ਸਦ ਕੁਰਬਾਨੈ ਜਾਉਂ। ਤੇ ਨਾਲ ਬਚਨ ਕੀਤੋ ਨੇ, ਕਹਿਣ ਲੱਗੇ ਪਿਆਰੇ ਜੇ ਤੂੰ ਪਤੀ ਨੂੰ ਪਾਉਣਾ ਹੈ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਤਿਨਾ ਕਹਿ ਪਾਸ ਮੰਗਰ ਮਾਏ ਸੁਹੰਦੀਆਂ ਕਰ ਪਿਰ ਸੰਗ ਬੈਠੜੀਆਂ, ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ, ਜਿਨ੍ਹਾਂ ਉੱਤੇ ਆਪ ਮਿਹਰ ਕਰਦਾ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ, ਉਹ ਸ਼ੋਭਾ ਵਾਲੀਆਂ ਨੇ। ਗੁਰਮੁਖੋ ਮੈਂ ਬੇਨਤੀ ਫਿਰ ਉਸ ਨੂੰ ਅੱਗੇ ਦੁਰਾਵਾਂ ਕਿ ਇੱਕ ਸੁਹਾਗਣ ਦੇ ਅੰਦਰ ਦਾ ਸ਼ਿੰਗਾਰ ਕੀ ਹੈ, ਜੇ ਵਾਹਿਗੁਰੂ ਪਤੀ ਪਰਮਾਤਮਾ ਘਰ ਆ ਜਾਏ ਏਦੂ ਵੱਡਾ ਹੋਰ ਸੋ ਕੀ ਹੈ। ਗੁਰੂ ਸਾਹਿਬ ਦੇ ਦੋ ਸ਼ਬਦ ਨੇ, ਮੈਂ ਉਹ ਵੀ ਪ੍ਰਮਾਣ ਵਜੋਂ ਅੱਜ ਆਪ ਨਾਲ ਸਾਂਝੇ ਕਰਨਾ ਚਾਹੁੰਦਾ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਲਾਲਨ ਰਾਵਿਆ ਕਮਨ ਗਤੀ ਰੀ, ਕੇ ਸਕੀਏ ਕੇ ਭੈਣੇ ਮਗਰ ਦਾ ਮਹੀਨਾ ਚੜਿਆ, ਤੇਰੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਸਾਨੂੰ ਇੱਕ ਕਿਰਪਾ ਕਰਕੇ ਦੱਸ ਦੇ ਕਿ ਤੂੰ ਪਿਆਰੇ ਲਾਲਨ ਨੂੰ ਪਿਆਰੇ ਸਾਈ ਨੂੰ ਕਿਵੇਂ ਪਾ ਲਿਆ। ਲਾਲਨ ਰਾਵਿਆ ਕਮਨ ਗਤੀ ਰੀ, ਸਖੀ ਬਤਾਵੂ ਮੁਝੈ ਮਤੀਰੀ, ਸੂ ਅਬ ਸੂ ਅਬ ਸੂ ਵੀ ਆਪਣੇ ਪ੍ਰੀਤਮ ਕੈ ਰੰਗ ਰਤੀ, ਆਪਣੇ ਪਿਆਰੇ ਦੇ ਰੰਗ ਵਿੱਚ ਰਤੀਏ, ਆਪਣੇ ਪਿਆਰੇ ਦੇ ਗੁਣਾਂ ਵਿੱਚ ਦਿਨ ਰਾਤ ਖੁਮਾਰੀ ਵਿੱਚ ਰਹਿਣ ਵਾਲੀਏ ਜੀਵ ਇਸਤਰੀਏ, ਮੈਨੂੰ ਇਹ ਦੱਸ ਦੇ ਪਿਆਰੇ ਪਤੀ ਨੂੰ ਤੂੰ ਕਿਵੇਂ ਮਾਣਿਆ, ਤੇਰੇ ਘਰ ਵਿੱਚ ਕਿਵੇਂ ਆ ਬੈਠੇ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੈ ਮਤੀਰੀ, ਸੋਹਬ ਸੋਹਬ ਸੋਹਬੀ ਆਪਣੇ ਪ੍ਰੀਤਮ ਕੇ ਰੰਗ ਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਭੈਣੇ ਕੁਛ ਬੋਲ ਤਾਂ ਸਹੀ, ਤੇ ਪਿਆਰਿਓ ਉਹ ਬੋਲੇਗੀ ਕੀ ਜਿਸ ਦੇ ਖਿਰਦੇ ਘਰ ਦੇ ਅੰਦਰ ਪਿਆਰਾ ਪਤੀ ਆ ਕੇ ਬੈਠਾ ਹੋਵੇ, ਜਿਸ ਦੇ ਘਰ ਦੇ ਵਿੱਚ ਸਾਈਂ ਆ ਕੇ ਬੈਠੇ ਹੋਣ। ਤੇ ਅੱਜ ਦਾ ਦੇਖੋ ਵਰੇ ਗੰਢ ਬਾਬਾ ਜੀ ਦਾ ਪੁਰਬ ਆ ਰਿਹਾ ਹੈ, ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨਾ ਹੋਇਆ ਸਾਖੀ ਨੂੰ ਤੇ ਪੜ੍ਹਿਓ ਗੁਰੂ ਨਾਨਕ ਚਮਤਕਾਰ, ਤੇ ਉਹਦੇ ਵਿੱਚ ਜਿਹੜਾ ਪੁਰਬਾਰਧ ਹੈ ਪਹਿਲਾ ਭਾਗ ਹੈ ਉਹਦੇ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਪਿਆਰੇ ਦੀ ਵਰੇ ਗੰਢ, ਪਿਆਰੇ ਦਾ ਪੁਰਬ। ਅਸੀਂ ਵੀ ਆਪਣੇ ਪਿਆਰੇ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣੇ ਪਏ ਹਾਂ, ਤੇ ਭਾਈ ਸਾਹਿਬ ਨੇ ਜਿਹੜਾ ਰੰਗ ਉਹਦੇ ਵਿੱਚ ਭਰਿਆ, ਤੇ ਦੇਖੋ ਇੱਕ ਸੁਹਾਗਣ ਇੱਕ ਗੁਰਮੁਖ ਇੱਕ ਰੱਬੀ ਰੰਗ ਵਿੱਚ ਰਤਾ ਹੋਇਆ, ਜੇ ਪਿਆਰਾ ਗੁਰੂ ਘਰ ਆ ਜਾਏ ਉਹਦੇ ਲਈ ਸਭ ਕੁਛ ਹੈ। ਤੇ ਅਸੀਂ ਵੀ ਇੱਕ ਅਰਦਾਸ ਕਰਨੀ ਹੈ, ਪਿਆਰਿਆ ਤੁਹਾਡਾ ਪੁਰਬ ਆ ਰਿਹਾ ਹੈ, ਕਿਰਪਾ ਕਰੋ ਇਸ ਹਿਰਦੇ ਵਿੱਚ ਆ ਕੇ ਨਿਵਾਸ ਬਖਸ਼ੋ। ਪਿਆਰੇ ਦੀ ਵਰੇ ਗੰਢ ਕੀ ਸੀ, ਨਨਕਾਣਾ ਸਾਹਿਬ ਦੀ ਧਰਤੀ ਹੈ ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉਸ ਧਰਤੀ ਦੇ ਉੱਤੇ ਅੱਜ ਅਜੇ ਭਿੰਨੀ ਰੈਨੜੀਏ ਚਮਕਣ ਤਾਰੇ ਅੰਮ੍ਰਿਤ ਵੇਲਾ ਹੈ। ਇੱਕ ਬਿਰਧ ਬਾਬਾ ਉਹਨੇ ਉੱਠ ਕੇ ਇਸ਼ਨਾਨ ਕੀਤਾ, ਮੇਰੀ ਬੇਨਤੀ ਨੂੰ ਸਮਝਿਓ, ਥੋੜਾ ਜਿਹਾ ਆਪਣੀ ਸੁਰਤ ਨੂੰ ਚੁੱਕ ਕੇ ਉੱਥੇ ਲਿਜਾਈਏ। ਬਿਰਧ ਬਾਬਾ ਭਿੰਨੀ ਰੈਨੜੀਏ ਚਾਰ ਚੁਫੇਰੇ ਖਮੋਸ਼ੀ ਹੈ, ਉੱਠ ਕੇ ਇਸ਼ਨਾਨ ਕੀਤਾ, ਬਸਤਰ ਪਾਏ ਨੇ ਤੇ ਤਕੀਏ ਦੀ ਢੋ ਲਾ ਕੇ ਆਪਣੇ ਆਸਨ ਉੱਤੇ ਬੈਠ ਗਿਆ ਹੈ। ਆਸਨ ਤੇ ਬੈਠੇ ਹੋਏ ਦੇ ਦੋਨੋ ਨੇਤਰ ਜਿਹੜੇ ਨੇ ਉਹ ਮੁੰਦੇ ਨੇ, ਤੇ ਆਪਣੇ ਅੰਦਰੇ ਅੰਦਰ ਉਹ ਬਿਰਹਾ ਦੀ ਕਾਂਗ ਲੈ ਕੇ ਕਿਸੇ ਪਿਆਰੇ ਦੇ ਆਉਣ ਦੀ ਇੰਤਜ਼ਾਰ ਵਿੱਚ ਬੈਠਾ ਹੈ। ਤਕੀਏ ਦੀ ਢੋ ਲਾਈ, ਉਸ ਦਾ ਮਸਤਕ ਦਾ ਨੂਰ ਦਗਦਾ ਕਰਦਾ ਉਸ ਦਾ ਚਿਹਰਾ, ਪਰ ਫਿਰ ਵੀ ਕਦੀ ਕਦੀ ਖੌਕਾ ਲੈਂਦਾ ਹੈ ਤੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਪਾਣੀ ਸਿਮ ਆਉਂਦਾ ਹੈ ਤੇ ਚੁੱਪ ਕਰ ਜਾਂਦਾ ਹੈ। ਕਦੀ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ, ਵਾਹ ਰੱਬਾ ਕਿੰਨਾ ਸਮਾਂ ਦਿੱਤਾ ਈ ਸੋਹਣਾ, ਇਸ ਨਗਰੀ ਨੂੰ ਬਾਬੇ ਨਾਨਕ ਮੇਰੇ ਮੁਰਸ਼ਦ ਨੇ ਭਾਗ ਲਾਏ, ਕੱਲੇ ਭਾਗ ਨਾ ਲਾਏ, ਇਸ ਬੁੱਢੇ ਦੇ ਅੰਦਰ ਨੂੰ ਨਾਮ ਦੀ ਚਿੰਗ ਆਪਣੇ ਖੁਦਾ ਦੇ ਰੱਬ ਦੀ ਰੁਖਾਨੀਅਤ ਦੀ ਚਿੰਗ ਲਾ ਗਿਆ ਤੇ ਇਹੋ ਜੀ ਲਾ ਕੇ ਗਿਆ ਕਿ ਦਿਨੋ ਦਿਨ ਇਹ ਅੰਦਰ ਦੀ ਬਿਰਖਾ ਦੀ ਅਗਨ ਵਧਣ ਲੱਗੀ ਹੈ, ਇਹ ਘਟਦੀ ਨਹੀਂ ਪਈ ਤੇ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ ਚੱਲ ਕੋਈ ਨਹੀਂ, ਆਖਰ ਪਿਆਰਾ ਕਈ ਸਾਲਾਂ ਦਾ ਗਿਆ ਹੈ, ਕਦੀ ਨਾ ਕਦੀ ਤਾਂ ਫੇਰੇ ਪਾਏ ਗਈ ਨਾ, ਘੱਟੋ ਘੱਟ ਇਸ ਬਿਰਧ ਸਰੀਰ ਨੂੰ ਤੋਰਨ ਵਾਸਤੇ ਤਾਂ ਆਏਗਾ। ਪਿਆਰਿਓ, ਇਹ ਬਿਰਧ, ਇਹ ਬਜ਼ੁਰਗ ਕੋਈ ਹੋਰ ਨਹੀਂ, ਇਸੇ ਤਲਵੰਡੀ ਦਾ ਮਾਲਕ ਹੈ ਜਿਸ ਦਾ ਨਾਮ ਹੈ ਰਾਏ ਬੁਲਾ, ਜਿਹੜਾ ਜਨਮ ਸਾਖੀ ਵਿੱਚ ਬੋਲ ਕੇ ਕਹਿੰਦਾ ਹੈ ਕਿ ਕਾਲੂ ਮਤਾਂ ਆਪਣੇ ਪੁੱਤਰ ਨੂੰ ਸੰਸਾਰੀ ਜੀਵ ਜਾਣੇ, ਦੇਖੀ ਇਹ ਤਾਂ ਖੁਦਾਏ ਦਾ ਰੂਪ ਹੀ। ਨਾਲ ਕਹਿੰਦਾ ਦੇਖ ਐਵੇਂ ਮਤਾਂ ਝਿੜਕਦਾ ਰਹੇ ਮੇਰੇ ਬਾਬੇ ਨਾਨਕ ਨੂੰ, ਤੇ ਬਾਬਾ ਕਾਲੂ ਜੀ ਪੁੱਛਦੇ ਨੇ ਕਿਉਂ, ਕਹਿਣ ਲੱਗੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ, ਇਹਦੇ ਕਰਕੇ ਤਾਂ ਮੇਰੇ ਸ਼ਹਿਰ ਨੂੰ ਭਾਗ ਲੱਗੇ ਨੇ, ਤੇ ਮੇਰੀ ਬੇਨਤੀ ਹੈ ਕਿ ਦੇਖੋ ਆਪਣੇ ਅੰਦਰ ਨੂੰ ਭਾਵਨਾ ਦੇ ਤਲ ਤੇ ਲੈ ਕੇ ਚੱਲੀਏ, ਕੇਵਲ ਰਸਮਾਂ ਰਿਵਾਜਾਂ ਦੇ ਬੁੱਝੇ ਬੱਝੇ ਹੋਏ ਤੇ ਖੁਸ਼ਕ ਗਿਆਨ, ਸੁੱਕਾ ਸਿਧਾਂਤ, ਰੁੱਖੇ ਮਨ ਤੇ ਰੁੱਖੀ ਜੀਵ ਨਾਲ ਗੱਲ ਨਾ ਕਰੀਏ। ਆਖਰ ਪਿਆਰੇ ਨੇ ਆਉਣਾ ਹੈ, ਕੱਲ ਪਿਆਰੇ ਦੀ ਵਰੇ ਗੰਢ ਹੈ, ਤੇ ਆਪਣੇ ਹਿਰਦੇ ਦੀ ਸੇਜ ਨੂੰ ਕਿਤੇ ਪਿਆਰੇ ਦੇ ਬਹਿਣ ਜੋਗੀ ਬਣਾ ਤਾਂ ਲਈਏ। ਉਸ ਬਿਰਧ ਦਾ ਨਾਮ ਹੈ ਰਾਏ ਬੁਲਾਹ, ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ। ਅੱਜ ਅੰਮ੍ਰਿਤ ਵੇਲੇ ਬੈਠਾ ਤਕੀਏ ਦੀ ਢੋ ਲਾ ਕੇ ਬਜ਼ੁਰਗ ਦੇ ਨੇਤਰਾਂ ਦੇ ਉੱਪਰ ਜਿਹੜੇ ਪਰਵਟਿਆਂ ਦੇ ਕੇਸ ਨੇ ਉਹਨਾਂ ਅੱਖਾਂ ਟਕੀਆਂ ਨੇ, ਪਰ ਬੈਠਾ ਹੋਇਆ ਪ੍ਰੇਮ ਦਾ ਸੱਚ ਦਾ ਪੁਤਲਾ ਗੁਰੂ ਨਾਨਕ ਸਾਹਿਬ ਦੇ ਰੰਗ ਵਿੱਚ ਰੰਗਿਆ ਹੋਇਆ। ਅਜੇ ਸੂਰਜ ਦੀ ਲਾਲੀ ਬਾਹਰ ਨਿਕਲੀ, ਪੋਹ ਫੁਟਾਲਾ ਹੋਇਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ, ਤੇ ਇਹ ਬਾਬਾ ਆਪਣੇ ਆਸਣ ਤੋਂ ਉੱਠ ਕੇ ਹੱਥ ਦੇ ਵਿੱਚ ਡੰਗੋਰੀ ਪਕੜ ਕੇ ਜਦੋਂ ਬਾਹਰ ਨਿਕਲਿਆ, ਆ ਠੰਡੀ ਠੰਡੀ ਰੁੱਤ ਤੇ ਕੱਤੇ ਦਾ ਮਹੀਨਾ ਪਿਆ ਚੱਲਦਾ ਸੀ, ਕਿਉਂਕਿ ਪਿਆਰੇ ਦਾ ਪੁਰਬ ਪਿਆ ਆਉਂਦਾ ਸੀ। ਠੰਡੀ ਠੰਡੀ ਰੁੱਤ ਹੈ, ਨਾ ਗਰਮੀ ਨਾ ਸਰਦੀ। ਬਾਹਰ ਨਿਕਲਿਆ ਤੇ ਉਹਦੇ ਮੁਖ ਦੇ ਉੱਪਰ ਸੂਰਜ ਦੀਆਂ ਕਿਰਨਾਂ ਪਈਆਂ। ਅਸਲ ਵਿੱਚ ਕਰੋੜਾਂ ਸੂਰਜਾਂ ਦਾ ਚਾਨਣ ਤਾਂ ਬਾਬਾ ਅੰਦਰ ਬਖਸ਼ ਗਿਆ ਸੀ, ਤੇ ਜਦੋਂ ਬਾਹਰ ਦੇ ਸੂਰਜ ਦੀ ਕਿਰਨ ਇਹਦੇ ਚਿਹਰੇ ਤੇ ਪਈ ਤੇ ਮਾਨੋ ਉਹ ਚਮਕ ਚਿਹਰੇ ਵਿੱਚੋਂ ਨਿਕਲੀ, ਜਿਵੇਂ ਇੱਕ ਸਾਫ ਸ਼ੀਸ਼ੇ ਦੇ ਵਿੱਚੋਂ ਸੂਰਜ ਦੇ ਪ੍ਰਤੀਬਿੰਬ ਦੀ ਚਮਕ ਪੈਂਦੀ। ਅੰਦਰ ਤਾਂ ਪਹਿਲੀ ਸਾਫ ਸਬੁੱਧ ਸੁੱਚ ਸੀ, ਦਰਪਣ ਦੀ ਤਰ੍ਹਾਂ ਸ਼ੁੱਧ ਸੀ, ਪਰ ਸੂਰਜ ਦੀਆਂ ਕਿਰਨਾਂ ਨਾਲ ਚਿਹਰਾ ਹੋਰ ਭਖਿਆ। ਨੌਕਰ ਆਏ, ਰਾਏ ਬੁਲਾਰ ਦੇ ਸਾਹਮਣੇ ਆ ਕੇ ਝੁਕੇ ਤੇ ਧੀਮੀ ਆਵਾਜ਼ ਵਿੱਚ ਕਹਿਣ ਲੱਗੇ ਕਿ ਬਾਬੇ ਕਾਲੂ ਦੇ ਘਰ ਜਾਓ, ਬੁਲਾ ਕੇ ਲਿਆਓ ਖਾਂ ਉਹਨੂੰ ਮੇਰੇ ਕੋਲ। ਨੌਕਰ ਗਿਆ, ਮੈਂ ਤਾਂ ਕਾਲੂ ਜੀ ਨੂੰ ਬੁਲਾ ਕੇ ਲਿਆਇਆ ਹੈ, ਤੇ ਰਾਏ ਬੁਲਾਰ ਸੋਟੀ ਹੱਥ ਵਿੱਚ ਪਕੜੀ ਤੇ ਉਹਦਾ ਸਹਾਰਾ ਲੈ ਕੇ ਖਲੋਤਾ, ਤੇ ਆਉਂਦਿਆਂ ਸਾਰ ਬਾਬੇ ਕਾਲੂ ਨੂੰ ਦੇਖ ਕੇ ਪਤਾ ਨਹੀਂ ਆ ਜਿਸ ਬਿਰਧ ਦਾ ਮਨ ਕਿੰਨਾ ਕੁ ਕਿੱਥੇ ਵਹਿ ਤੁਰਿਆ, ਤੇ ਇੱਕੋ ਦਮ ਬਾਬੇ ਕਾਲੂ ਨੂੰ ਦੇਖ ਕੇ ਭਾਵੇਂ ਇਹਦਾ ਕਾਰਦਾਰ ਸੀ, ਰਾਏ ਬੁਲਾਰ ਦੇ ਇੱਕੋ ਦਮ ਸੀਸ ਝੁਕਾ ਦਿੱਤਾ। ਕਹਿਣ ਲੱਗੇ ਮੇਰੇ ਦਿਲ ਦੇ ਸਾਈਂ ਦੇ ਬਾਪੂ, ਸ਼ਬਦ ਇਹੀ ਸਨ, ਮੇਰੇ ਅੰਦਰ ਦੇ ਮਾਲਕ ਦੇ ਬਾਪੂ, ਤੂੰ ਕਿਰਪਾ ਕਰ ਮੈਨੂੰ ਦੱਸ ਖਾਂ, ਕਿਤੇ ਕੋਈ ਸੋਏ, ਕਿਤੇ ਕੋਈ ਖਬਰ ਆਈ ਏ ਮੇਰੇ ਪਿਆਰੇ ਦੇ ਵਾਪਸ ਆਉਣ ਦੀ, ਕਿਤੇ ਸਮਝ ਪਈ ਤੇਰੇ ਘਰ ਕਿਤੋਂ ਸੁਣਿਆ ਆਇਆ ਕਿ ਪਿਆਰੇ ਨੇ ਆਉਣਾ ਹੈ, ਤੇ ਅੱਜ ਬਾਬਾ ਕਾਲੂ ਜੀ ਬਿਰਧ ਹੋ ਚੁੱਕੇ ਸਨ, ਤੇ ਕਹਿੰਦੇ ਨੇ ਰਾਏ ਬੁਲਾਰ ਦੀ ਦਸ਼ਾ ਦੇਖ ਕੇ ਨੇਤਰ ਸੇਜਲ ਕਰਕੇ ਕਹਿਣ ਲੱਗੇ ਰਾਏ ਜੀ ਖਬਰ ਤਾਂ ਨਹੀਂ ਸੁਣੀ, ਪਰ ਪਤਾ ਨਹੀਂ ਅੱਗੇ ਖਾਤੀ ਚੁੱਕਦਾ ਰਿਹਾ, ਅੱਗੇ ਪੈਸਿਆਂ ਦੀਆਂ ਗਿਣਤੀਆਂ ਮਿਣਤੀ ਕਰਦਾ ਰਿਹਾ, ਅੱਜ ਕਈ ਦਿਨ ਹੋ ਗਏ ਨੇ, ਅੰਦਰੋਂ ਕੋਈ ਨਵੀਂ ਜੀ ਇੱਕ ਚੀਜ਼ ਪੈਦਾ ਹੋ ਗਈ ਏ, ਹੁਣ ਪੁੱਤਰ ਮੋਹ ਨਹੀਂ। ਮਨ ਕਹਿੰਦਾ ਆਖਰ ਕਿਹੜਾ ਖਜ਼ਾਨਾ ਉਹਦੇ ਕੋਲ ਹੈ ਕਿ ਜਿਸ ਖਜ਼ਾਨੇ ਦੀ ਕਿਣਕਾ ਕਿਣਕਾ ਜਿਨ੍ਹਾਂ ਨੂੰ ਦਿੱਤਾ ਉਹ ਧਰਤੀ ਤੇ ਪੈਰ ਨਹੀਂ ਲੱਗਦੇ, ਆਤਮਕ ਮੰਡਲਾਂ ਵਿੱਚ ਘੁੰਮਦੇ ਪਏ ਨੇ, ਤੇ ਮਨ ਕਹਿੰਦਾ ਕਿਤੇ ਪਾਏ ਪੁੱਤਰ ਪੇਰੀ ਤੇ ਇਸ ਅੰਦਰ ਦੇ ਖਜ਼ਾਨੇ ਦਾ ਭੋਰਾ ਮੈਨੂੰ ਵੀ ਮਿਲ ਜਾ। ਕਹਿਣ ਲੱਗੇ ਪਰ ਅਜੇ ਆਇਆ ਨਹੀਂ, ਅਜੇ ਖਬਰ ਨਹੀਂ ਆਈ। ਰਾਏ ਬੁਲਾਰ ਨੇ ਸੁਣਿਆ ਤੇ ਚੁੱਪ ਕਰਕੇ ਕਹਿੰਦੇ ਨੇ ਬੁੱਲ ਮੀਟ ਲੈ ਤੇ ਜਿਵੇਂ ਚੀਨੀ ਬਾਣ ਕੋਈ ਬੱਚਾ ਕੋਈ ਨਿਆਣਾ ਰੋਂਦਾ ਖਾਮੋਸ਼ ਹੋ ਗਿਆ, ਚੁੱਪ ਕਰ ਗਿਆ। ਕਹਿਣ ਲੱਗਾ ਚੰਗਾ ਖੁਦਾ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ, ਮੁਰਸ਼ਦ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ, ਪਰ ਤੁਸੀਂ ਤਾਂ ਤੁਰ ਲੱਗਿਆ। ਇਹ ਗੱਲ ਕਹੀ ਸੀ ਰਾਏ ਜੀ, ਜਦੋਂ ਆਪਣਾ ਬਲ ਆਪਣੀ ਸ਼ਕਤੀ ਆਪਣੀ ਤਾਕਤ ਕੰਮ ਨਾ ਕਰੇ ਉਦੋਂ ਅਰਦਾਸ ਕਰਿਓ, ਮੈਂ ਜ਼ਰੂਰ ਤੁਹਾਡੇ ਕੋਲ ਆਵਾਂਗਾ। ਬਾਬਾ ਹੇ ਮੇਰੇ ਮੁਰਸ਼ਦ, ਮੇਰੀ ਇੱਕ ਅਰਦਾਸ ਹੈ, ਇਸ ਬੁੱਢੇ ਦੇ ਪਿੰਜਰ ਵਿੱਚੋਂ ਪ੍ਰਾਣ ਨਿਕਲਣ ਤੋਂ ਪਹਿਲਾਂ ਜਗਤ ਫੇਰੀ ਪਾ ਕੇ ਤਾਰਨ ਵਾਲਿਆਂ, ਪਾ ਤਲਵੰਡੀ ਦੀ ਫੇਰੀ, ਇਸ ਬੁੱਢੇ ਦਾ ਕਿਸੇ ਪਾਸੇ ਤੂੰ ਬੇੜਾ ਜੀਵਨ ਦਾ ਜਲਾ ਦੇ। ਪਿਆਰਿਓ ਕੇਵਲ ਅਰਦਾਸ ਕੀਤੀ, ਆਪਣੇ ਅੰਦਰ ਨੂੰ ਟਿਕਾਓ। ਗੁਰਮੁਖ ਪਿਆਰੇ ਭਾਈ ਹੀਰਾ ਸਿੰਘ ਹੋਣੀ ਜਦੋਂ ਕਿਤੇ ਪੁਰਬ ਵਾਲੇ ਦਿਨ ਆਉਂਦੇ ਸਨ, ਉਹਨਾਂ ਨੇ ਇੰਨੀ ਭਾਵਨਾ ਨਾਲ ਕਥਾ ਕਰਨੀ, ਕੀਰਤਨ ਕਰਨਾ ਕਿ ਲੋਕ ਬੈਠੇ ਹੋਣੇ ਸੰਗਤ ਵਿੱਚ ਤੇ ਸੁਰਤਾਂ ਨੂੰ ਚੁੱਕ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਲੈ ਜਾ, ਕਿਉਂਕਿ ਮੇਰਾ ਮੁਰਸ਼ਦ, ਮੇਰਾ ਸਾਈਂ, ਮੇਰਾ ਗੁਰੂ। ਰਾਏ ਬੁਲਾਰ ਕਹਿੰਦਾ ਪਾ ਫੇਰੀ ਤਲਵੰਡੀ ਦੀ। ਅੱਜ ਇਹਨੇ ਕੀ ਕੀਤਾ, ਘਰੋਂ ਨਿਕਲਿਆ, ਨੌਕਰ ਚਾਕਰ ਨਾਲ ਸਨ। ਕਹਿੰਦਾ ਮੇਰਾ ਅੰਦਰ ਪੁਕਾਰ ਕੇ ਕਹਿੰਦਾ ਰਾਏ, ਤੇਰੇ ਸਿਰ ਦਾ ਤੇਰੇ ਅੰਦਰ ਦਾ ਮਾਲਕ ਆਉਣ ਵਾਲਾ ਹੈ, ਤੂੰ ਜਾ ਖਾਂ ਉਸ ਪਿੰਡ ਦੀ ਜੂਹ ਤੋਂ ਬਾਹਰ, ਤੇ ਉਥੇ ਬੜਾ ਸੋਹਣਾ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬਚਨ ਲਿਖਿਆ ਹੈ, ਕਹਿੰਦੇ ਨੇ ਜਿਸ ਥਾਂ ਤੇ ਬੈਠ ਕੇ ਰਾਏ ਜੀ ਨੇ ਕੀਰਤਨ ਸੁਣਿਆ, ਜਿਸ ਥਾਂ ਤੇ ਬਾਬੇ ਨਾਨਕਾਂ ਦੀਆਂ ਨਾਨਕ ਦੀਆਂ ਰਹਿਮਤਾਂ ਵਰਤੀਆਂ, ਭਾਈ ਵੀਰ ਸਿੰਘ ਉਹਨਾਂ ਦੇ ਵੱਡੇ ਵਡੇਰੇ ਦੀਵਾਨ ਕੌੜਾ ਮੱਲ ਨੇ ਉਹ ਸਥਾਨ ਆਪਣੇ ਖੱਤੀ ਬਣਵਾਇਆ ਸੀ। ਰਾਏ ਬੁਲਾਰ ਚੱਲੇ ਪਿੰਡ ਤੋਂ ਬਾਹਰ ਬਣ ਦੇ ਥੱਲੇ ਜਾ ਬੈਠੇ, ਪਰ ਇਹਦਾ ਬਹਿਣਾ ਅੰਦਰ ਦੇ ਰੰਗ ਵਿੱਚ ਹੈ, ਨੇਤਰ ਸੇਜਲ ਸਨ, ਪਰ ਅੰਦਰੇ ਅੰਦਰ ਗੁਰੂ ਨਾਨਕ ਸਾਹਿਬ ਦੀ ਯਾਦ, ਗੁਰੂ ਨਾਨਕ ਸਾਹਿਬ ਦਾ ਸ਼ਬਦ ਪਿਆ ਚੱਲਦਾ, ਅੰਦਰੇ ਅੰਦਰ ਪਿਆਰੇ ਨੂੰ ਉਡੀਕਦਾ ਪਿਆ ਹੈ, ਤੇ ਮਾਨੋ ਆਵਾਜ਼ ਪਿਆ ਦਿੰਦਾ ਆਵੋ ਸਜਣਾ, ਹੇ ਮੇਰੇ ਪਿਆਰੇ ਤੂੰ ਮੇਰੇ ਘਰ ਆ ਤਾਂ ਸਹੀ, ਦਰਸ਼ਨ ਦੇਖਾਂ ਤੇਰਾ ਰਾਮ, ਮੈਨੂੰ ਕਿਤੇ ਤੇਰੇ ਦਰਸ਼ਨਾਂ ਦੀ ਧਲਕ ਪੈ ਜਾਏ, ਤੂੰ ਆ ਤਾਂ ਸਹੀ, ਮੈਂ ਆਪਣੇ ਘਰ ਵਿੱਚ ਖਲੋਤਾ ਹੋਇਆ ਤੇਰੀ ਇੰਤਜ਼ਾਰ ਪਿਆ ਕਰਨਾ ਵਾਂ। ਮਾਨੋ ਅੰਦਰ ਦਾ ਬਿਰਹਾ ਇਹ ਸੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ, ਸਾਜਨ ਦੇਸ਼ ਵਿਦੇਸ਼ੀ ਅੜੇ, ਸਾਹ ਨੇੜੇ ਦਿੰਦੀ ਸਾਰ ਸੰਭਾਲੇ ਤਿੰਨ ਸਜਣਾ, ਮੁੰਦ ਨੈਣ ਭਰੇਂਦੀ, ਮੁੰਦ ਨੈਣ ਭਰੇਂਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ। ਹੇ ਬਾਬਾ ਨਾਨਕ ਜੀ, ਮਾਰਗ ਪੰਥ ਨਾ ਜਾਣੂ ਵਿਖੜਾ, ਕਿਉਂ ਪਾਈਐ ਕਿਰਪਾਰੇ, ਕਿਰਪਾ ਕਰ ਤੂੰ ਆ ਤਰੁੱਠ ਦਰਸ਼ਨ ਦੇ। ਰਾਏ ਬੁਲਾਰ ਅੱਜ ਬੈਠਾ ਹੈ ਤੇ ਪਿਆਰਿਓ ਬਾਬਾ ਕਾਲੂ ਜੀ ਇਹਦੇ ਕੋਲ ਟਿਕੇ ਨੇ, ਪਰ ਉਹ ਬਹਿਣਾ ਦੁਨੀਆਦਾਰਾਂ ਵਾਲਾ ਨਹੀਂ, ਉਹ ਬਹਿਣਾ ਹੈ ਜਿਹਦੇ ਵਿੱਚ ਪਿਆਰੇ ਦੀ ਯਾਦ, ਪਿਆਰੇ ਦਾ ਰਸ, ਪਿਆਰੇ ਦੇ ਅੰਦਰ ਦੀ ਰਸ ਮਗਨਤਾ ਹੈ। ਇੰਨੀ ਦੇਰ ਨੂੰ ਸਾਹਮਣਿਓ ਦੂਰੋਂ ਇੱਕ ਘੋੜ ਅਸਵਾਰ ਆਇਆ ਹੈ। ਪਿਆਰਿਓ ਦੇਖੋ ਜਦੋਂ ਪੁਰਬ ਆਉਂਦਾ ਹੈ, ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਇਹ ਲੱਛਣ ਨੇ। ਮੈਂ ਫਿਰ ਬੇਨਤੀ ਕਰਦਿਆਂ, ਲਾਲ ਨੂੰ ਜਨਮ ਦੇਣਾ ਹੈ ਮਾਂ ਨੇ, ਸੁਹਾਗਣ ਨੇ, ਇਹ ਸਿਰਫ ਸ਼ਬਦ ਸਮਝਣ ਵਾਸਤੇ ਨੇ, ਤੇ ਪ੍ਰਸੂਤ ਦੀ ਪੀੜਾ ਭਾਵੇਂ ਉਹ ਦਰਦ ਲੈ ਕੇ ਆਈ, ਪੀੜ ਲੈ ਕੇ ਆਈ, ਪਰ ਉਸ ਪੀੜ ਦੇ ਪਿੱਛੇ ਬੜੀ ਵੱਡੀ ਖੁਸ਼ੀ ਹੈ, ਕਿਉਂਕਿ ਇਸ ਪੀੜ ਤੋਂ ਬਾਅਦ ਇਹਦੀ ਕੁੱਖ ਵਿੱਚ ਕੀਮਤੀ ਲਾਲ ਨੇ ਪ੍ਰਗਟ ਹੋਣ, ਅਸਲ ਵਿੱਚ ਉਹ ਪੀੜਾ ਸੁਖਦਾਈ ਬਣ ਜਾਂਦੀ ਹੈ। ਬਾਬਾ ਕਾਲੂ ਜੀ ਤੇ ਰਾਏ ਬੁਲਾਰ ਬੈਠੇ ਨੇ ਤੇ ਸਾਹਮਣੇ ਉਹ ਝਾਵਲਾ ਪਿਆ ਕਿ ਦੁਪਹਿਰ ਢਲਦੀ ਪਈ ਏ, ਘੋੜੇ ਤੇ ਅਸਵਾਰ ਹੋਇਆ ਇੱਕ ਘੋੜ ਅਸਵਾਰ ਤੁਰਿਆ ਆਉਂਦਾ। ਜਦੋਂ ਉਹ ਨੇੜੇ ਆਇਆ ਤੇ ਉਸ ਘੋੜੇ ਦੇ ਪਿੱਛੇ ਪਿੱਛੇ ਇੱਕ ਰੇੜੂ ਹੈ। ਰੇੜੂ ਦਾ ਮਤਲਬ ਆਪ ਸਮਝਦੇ ਹੋ ਕਿ ਛੋਟੀ ਜੀ ਬੈਲ ਗੱਡੀ ਹੁੰਦੀ ਸੀ ਜਿਹਦੇ ਵਿੱਚ ਕੇਵਲ ਇੱਕ ਦੋ ਬੀਬੀਆਂ ਬੈਠ ਸਕਦੀਆਂ ਸਨ। ਪਿੱਛੇ ਪਿੱਛੇ ਰੇੜੂ ਤੁਰਿਆ ਆਉਂਦਾ। ਰਾਏ ਬੁਲਾਰ ਉਹਨੇ ਦੇਖਿਆ ਵੀ ਘੋੜੇ ਤੇ ਅਸਵਾਰ ਤੇ ਪਿੱਛੇ ਕੋਈ ਰੇੜੂ ਆ ਰਿਹਾ ਲੈ ਕੇ, ਤੇ ਇੱਕੋ ਦਮ ਸੋਟੀ ਦਾ ਆਸਰਾ ਲੈ ਖਲੋਤਾ, ਉੱਠ ਖਲੋਤਾ ਤੇ ਆਵਾਜ਼ ਦੇ ਕੇ ਕਹਿੰਦਾ ਆਪਣੇ ਨੌਕਰਾਂ ਨੂੰ, ਆਪਣੇ ਅਹਿਲਕਾਰਾਂ ਨੂੰ, ਕੌਣ ਹੈ ਘੋੜੇ ਤੇ ਚੜਿਆ ਆ ਰਿਹਾ। ਤੇ ਜਦੋਂ ਉਹ ਘੋੜੇ ਤੇ ਚੜਿਆ ਹੋਇਆ ਨੇੜੇ ਆਇਆ, ਉਹ ਹੋਰ ਕੋਈ ਨਹੀਂ, ਉਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਨਾਲ ਰਿਸ਼ਤਾ ਜ਼ਰੂਰ ਹੈ। ਉਹ ਹੈ ਬੇਬੇ ਨਾਨਕੀ ਦੇ ਸਿਰ ਦੇ ਸਾਈਂ ਭਾਈ ਜੈ ਭਾਈਆ ਜੈ ਰਾਮ ਜੀ ਆਉਂਦੇ ਪਏ ਘੋੜੇ ਤੋਂ ਉਤਰੇ ਨੇ ਰਾਏ ਬੁਲਾਰ ਨੇ ਦੇਖਿਆ ਵੱਡੇ ਹੋਣ ਦੇ ਨਾਤੇ ਅਦਬ ਕੀਤੋ ਨੇ ਤੇ ਇੰਨੀ ਦੇਰ ਨੂੰ ਜਦੋਂ ਰੇੜੂ ਕੋਲ ਆ ਰੁਕਿਆ ਤੇ ਇਹਦੇ ਵਿੱਚੋਂ ਬੇਬੇ ਨਾਨਕੀ ਨਿਕਲੀ ਜਿਨ੍ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਨੂੰ ਸਭ ਤੋਂ ਪਹਿਲਾਂ ਇਹਦੀ ਨਜ਼ਰ ਨੇ ਪਹਿਚਾਣ ਲਿਆ ਸੀ। 5 ਸਾਲ ਵੱਡੀ ਹੈ ਵੀਰ ਤੋਂ ਪਰ ਅੰਦਰ ਨੇ ਪਹਿਚਾਣ ਲਿਆ। ਉਤਰੀ ਰਾਏ ਬੁਲਾਰ ਨੇ ਸਿਰ ਤੇ ਪਿਆਰ ਦਿੱਤਾ ਤੇ ਨਾਲ ਹੀ ਪੁੱਛ ਲਿਆ ਬੇਬੇ ਬੇਟਾ ਬੱਚੀ ਸਾਡੇ ਸਾਈਂ ਦੀ ਮੇਰੇ ਮਾਲਕ ਦੀ ਮੇਰੇ ਮੁਰਸ਼ਦ ਦੀ ਕਿਤੇ ਸੋਏ ਤੈਨੂੰ ਪਈ ਹੈ ਕਿਤੇ ਆਉਣ ਦੀ ਖਬਰ ਤੂੰ ਸੁਣੀ ਹੈ। ਤੇ ਉੱਥੇ ਭਾਈ ਵੀਰ ਸਿੰਘ ਲਿਖਦੇ ਨੇ ਬੇਬੇ ਨਾਨਕੀ ਅੱਖਾਂ ਭਰ ਕੇ ਕਹਿਣ ਲੱਗੀ ਸੋਏ ਤਾਂ ਕੋਈ ਨਹੀਂ ਸੁਣੀ ਪਰ ਜਦੋਂ ਬੈਠਦੀ ਸਾਂ ਮੇਰਾ ਆਪਾ ਅੰਦਰ ਨੂੰ ਕਹਿ ਰਿਹਾ ਸੀ ਕਿ ਚੱਲ ਨਾਨਕੀ ਅੱਜ ਤੇਰੇ ਗੁਰੂ ਦਾ ਵਰੇ ਗੰਢ ਤੇਰੇ ਗੁਰੂ ਦਾ ਪੁਰਬ ਆਉਣ ਵਾਲਾ ਹੈ ਤੇ ਮਾਨੂੰ ਮੈਨੂੰ ਆਪਣੇ ਗੁਰੂ ਦਾ ਘਰ ਆਪਣੇ ਵੀਰ ਦਾ ਘਰ ਤਲਵੰਡੀ ਆਵਾਜ਼ਾਂ ਵੀ ਮਾਰਦੀ ਸੀ ਬਸ ਅੰਦਰ ਦੀ ਖਿੱਚ ਨੂੰ ਲੈ ਕੇ ਆਈਆਂ ਮੈਂ ਸਮਝਦੀ ਸਾਂ ਆਏ ਹੋਣਗੇ ਪਰ ਹਾਏ ਅਜੇ ਵੀ ਪਿਆਰਾ ਵੀਰ ਆਇਆ ਨਹੀਂ। ਰਾਏ ਬੁਲਾਰ ਨੇ ਅੱਗੋ ਬਹੁਤ ਸੋਹਣਾ ਉੱਤਰ ਦਿੱਤਾ ਕਹਿਣ ਲੱਗੇ ਬੇਟਾ ਬੱਚੀਏ ਤੇਰੇ ਤੇ ਤਾਂ ਰਹਿਮਤਾਂ ਨੇ ਚੱਲ ਨਹੀਂ ਜੇ ਪਿਆਰਾ ਆਇਆ ਤੇ ਦੇਖ ਇਸ ਵਣ ਦੇ ਥੱਲੇ ਆਪਣੀਆਂ ਮਿੱਠੀਆਂ ਯਾਦਾਂ ਤਾਂ ਘੱਲਦਾ ਪਿਆ ਹੈ ਆਪਣਾ ਮਿੱਠਾ ਪਿਆਰ ਤੇ ਦਿੰਦਾ ਪਿਆ ਤੇ ਪਿਆਰਿਓ ਇਹ ਕਿਹੋ ਜਿਹਾ ਸੁੱਖ ਹੁੰਦਾ ਹੈ ਕਦੀ ਕਾਲੀ ਘਟਾ ਚੜ ਕੇ ਆਵੇ ਤੇ ਤੁਸੀਂ ਦੇਖਿਓ ਗਰਮੀ ਪੈਂਦੀ ਹੋਵੇ ਕਾਲੀ ਘਟਾ ਚੜੇ ਮੀਂਹ ਅਜੇ ਕਿੰਨੇ ਮੀਲ ਪਿੱਛੇ ਕਹਿ ਪਰ ਜਿਹੜੀ ਠੰਡੀ ਜੀ ਹਵਾ ਰੁਮਕ ਕੇ ਪਹਿਲਾਂ ਆ ਜਾਂਦੀ ਹੈ ਨਾ ਉਹ ਠੰਡੀ ਹਵਾ ਲੋਕਾਂ ਨੂੰ ਸੁਨੇਹੇ ਵੀ ਦਿੰਦੀ ਏ ਕਿ ਗਰਮੀ ਦੇ ਤਪੇ ਹੋਏ ਲੋਕੋ ਘਬਰਾਓ ਨਾ ਪਹਿਲਾਂ ਠੰਡੀ ਹਵਾ ਆਈ ਇਸ ਤੋਂ ਬਾਅਦ ਠੰਡਾ ਮੀਂਹ ਆਉਣ ਵਾਲਾ ਹੈ ਤੁਸੀਂ ਚੇਤੇ ਰੱਖੋ ਜੇ ਮਿੱਠੀ ਯਾਦ ਪਿਆਰੇ ਦੀ ਆਈ ਤੇ ਚੇਤੇ ਰੱਖਿਓ ਰਹਿਮਤਾਂ ਦਾ ਬੱਦਲ ਵੀ ਕੁਝ ਦਿਨਾਂ ਨੂੰ ਪਹੁੰਚਣ ਵਾਲਾ। ਰਾਏ ਨੇ ਕਿਹਾ ਬੇਟਾ ਪਿਆਰੇ ਦੀ ਮਿੱਠੀ ਯਾਦ ਉਹਦਾ ਪਿਆਰ ਉਹਦੀ ਠੰਡ ਆ ਗਈ। ਤਿੰਨੇ ਚਾਰੇ ਜਣ ਇੱਥੇ ਬੈਠ ਗਏ ਇੱਥੇ ਬੈਠਣ ਦਾ ਭਾਵ ਸਮਝਿਓ ਪਿਆਰਿਓ ਕੈਸੀ ਅੰਦਰ ਦੀ ਖੇਡ ਹੋਵੇਗੀ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇਹਦੇ ਲਈ ਇਸ਼ਾਰੇ ਵੀ ਕੀਤੇ ਨੇ ਕਹਿਣ ਲੱਗੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੈ ਕਹਿ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਛਾਏ। ਉਸ ਵਣ ਥੱਲੇ ਕਿਸੇ ਰਸ ਵੀ ਸਾਰੇ ਮਗਨ ਹੋ ਗਏ ਬੋਲਦੇ ਨਹੀਂ ਪਰ ਉਸ ਚੁੱਪ ਦਾ ਰਸ ਵੀ ਬੜਾ ਆਨੰਦਮਈ ਸੀ। ਪਿਆਰਿਓ ਉਹ ਚੁੱਪ ਕੈਸੀ ਚੁੱਪ ਹੈ ਕਿਤੇ ਉਹ ਚੁੱਪ ਸਾਨੂੰ ਆ 1.5-2 ਦਿਨ ਅੰਦਰ ਨੂੰ ਮਿਲ ਜਾਏ ਖਾਂ। ਮੈਂ ਬੇਨਤੀ ਕਰਨਾ ਹੁੰਦਾ ਭਵਰਾ ਗੂੰਜਾਂ ਪਾਉਂਦਾ ਹੈ ਰੌਲਾ ਪਾਉਂਦਾ ਹੈ ਪਰ ਜਦੋਂ ਖਿੜੇ ਕੋਈ ਫੁੱਲ ਦੀ ਮਕਰੰਦ ਤੇ ਸਿਖਰ ਤੇ ਚੋਟੀ ਤੇ ਪਹੁੰਚਦਾ ਰਸ ਚੂਸਣ ਲੱਗਦਾ ਤੇ ਰਸ ਵਿੱਚ ਮਗਨ ਹੋਏ ਨੂੰ ਗੂੰਜ ਪਾਣੀ ਦੀ ਭੁੱਲ ਜਾਂਦੀ। ਪਿਆਰਿਓ ਵੈਸੇ ਜੀਵ ਜਗਿਆਸੂ ਆਤਮਕ ਜੀਵਨ ਤੇ ਪੁਕਾਰਦਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਾਮ ਰਾਮ ਕਹਿੰਦਾ ਪਰ ਇੱਕ ਪਰਮ ਅਵਸਥਾ ਐਸੀ ਆਉਂਦੀ ਏ ਜਿੱਥੇ ਆ ਕੇ ਇਹਦੀ ਜ਼ਬਾਨ ਦੇ ਸ਼ਬਦ ਖਤਮ ਹੋ ਜਾਂਦੇ ਨੇ ਘੰਟਿਆਂ ਬੰਦੀ ਚੌਂਕੜਾ ਮਾਰ ਕੇ ਅੱਖਾਂ ਦਾ ਨੀਰ ਕਹੀ ਜਾਂਦਾ ਕਿ ਚੁੱਪ ਦੇ ਪਿਆਲੇ ਪਿਆ ਪੀਂਦਾ ਹੈ ਕਿਸੇ ਅੰਦਰ ਦੇ ਸੁੱਖ ਨਾਲ ਜੁੜਿਆ ਹੈ। ਚਾਰੇ ਜਣੇ ਬੈਠੇ ਰਾਤ ਪਈ ਘਰਾਂ ਨੂੰ ਤੁਰੇ ਨੇ ਪਿਆਰਿਓ ਅੱਜ ਦੂਜਾ ਦਿਨ ਆ ਗਿਆ ਤੇ ਰਾਏ ਬੁਲਾਰ ਅੱਜ ਫਿਰ ਉਸੇ ਟਿਕਾਣੇ ਤੇ ਆ ਬੈਠਾ ਤੇ ਅੱਜ ਸਾਰਾ ਦਿਨ ਫਿਰ ਉਡੀਕਿਆ ਅਜੇ ਪਿਆਰਾ ਨਹੀਂ ਆਇਆ ਤੇ ਕਹਿੰਦੇ ਨੇ ਦੁਪਹਿਰ ਢਲੀ ਤੇ ਅੱਜ ਇਹਨੂੰ ਕੁਝ ਹੋਰ ਚੀਜ਼ ਨਜ਼ਰੀ ਆਈ ਹੈ। ਸਾਹਮਣੇ ਉਹ ਵਣ ਥੱਲੇ ਬੈਠੇ ਨੂੰ 2 ਆਦਮੀ ਤੁਰੇ ਆਉਂਦੇ ਨੇ ਤੇ ਆਪਸ ਵਿੱਚ ਗੱਲਾਂ ਨਹੀਂ ਕਰਦੇ ਚੁੱਪ ਨੇ ਖਾਮੋਸ਼ ਨੇ ਦੋਨੋਂ ਤੁਰੇ ਆਉਂਦੇ ਨੇ ਤਲਵੰਡੀ ਨੂੰ ਤੇ ਜਦੋਂ ਰਾਏ ਜੀ ਨੇ ਦੇਖਿਆ ਇਹ ਆਦਮੀ ਕੌਣ ਨੇੜੇ ਆਏ ਤੇ ਪਹਿਚਾਣਿਆ ਇਹ ਭਾਈ ਮਨਸੁਖ ਤੇ ਭਾਈ ਭਗੀਰਥ ਸਾਹਿਬ ਜੀ ਤੁਰੇ ਆਉਂਦੇ। ਮਲਸੀਆਂ ਦਾ ਰਹਿਣ ਵਾਲਾ ਭਗੀਰਥ ਹੈ ਤੇ ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਹੈ ਦੋਨੋਂ ਤੁਰੇ ਆਉਂਦੇ ਨੇ ਆ ਕੇ ਰਾਏ ਬੁਲਾਰ ਜੀ ਨੂੰ ਮਿਲੇ ادب دے نال انہاں سامنے سیس چکایا نمسکار کیتی تے رائے بلار نو اوندیاں سار سوال کیتا ساڈے دل دا محرم گرو نانک صاحب کرپالو پتا جی آ گئے نے رائے بلار چپ سی پھر انہاں پوچھیا کہن لگے رائے جی کچھ بول دے نہیں کہن لگے ون تھلے بیٹھا راہ پیا اڈیکنا وا کل بھی بیٹھا سا پرسو بھی بیٹھا سا پر سنیہے پیارے دے آئی جاندے نے پر اجے اکھاں نال دسدا نہیں کہن لگے سنیہے کی کہندے تسی چل کے آ گئے تے کی اے سنیہا نہیں رائے بلار نے جدو اے شبد کہے تے نال پوچھ لیا کتے توانو پیارے دی سوئے پیارے دی خبر نہیں تے اس ویلے پائی منسک دے پائی پگیرت اکو آواز وچ کہن لگے کہ بیٹھے سان لاہور تے آواز کنا وچ سنائی دتی سی اندر نو تو پئی سی کتے بیٹھے ہو پیارے دا پرب آ رہے ہے جاؤ پیارے دے گھر جا کے او دے پرب منایا کر پیارے دا پرب آیا اندر نو سانو کھچ پئی اسی پرب منان واسطے اپنے پیارے دی تلوندی وچ آ پہنچے او دے گھر آ پہنچے ہیں تنے جنے پھر بیٹھ گئے نہیں پیارو اجے اے تین بیٹھے نے تے اینی دیر نو شام ٹلن تو پہلا ایک سادے جے بستراں والا سجن خور تریا ہوندا اے کون سی اے دے موڈے دے اتے چادر سی اے دے کپڑے بالکل عام ساد مرادے نے نہ اے وپاری سی نہ اے شاہ سی نہ اے دنیاوی کوئی تناڈ امیر وزیر جا شاسک سی اے کون سی لکڑاں دے کلے کڑن والا منجیاں دے پاوے بنان والا باہاں شیرو بنان والا لکڑاں دے دروازے تے کھڑکیاں بنان والا موڈے تے چادر رکھی پر اندر دے نام دے خزانے دا وپاری پائی لالو تلوندی تریا ہوندا پیارے دا پرب آ رہے دیکھو کتے ایکو جی پامنا بنے پائی لالو تریا ہوندا ہے دیکھیا تنا جنیاں نو بیٹھے نے ون دے تھلے لالو دوروں جوڑا لایا انہاں دے چرناں وچ آ کے چکیا کیونکہ اس ویلے پیری پونا جگ برتایا سی آئے سکھ جوڑا دوروں لا کے نمسکار کیتی متھا ٹیک دتا تے نال پوچھ لیا کہ پیارے جی آئے پیارا جی آئے تے آواز ملی نہیں کہن لگے تینوں کیویں پتا لگا توں تلوندی وچ کیویں آئے ہو کہندا رات ستا ساں تے سپنے وچ جھلکاں ماریاں سو تے نال اشارے کر کے کہ لالو آ جاؤ میں ایدکی اپنے گھر چلاواں ورے گڈ آؤندی پی سارے میرے گھر وچ اکٹھے ہوواں مینوں سپنے وچ جھلکارے مار کے کہندا سی آؤ تے گرمخو جنہاں نوں رب والے پاسے جڑے ترے نے دیکھو میں پھر بینتی کراں جدن کتے پیارے دا سپنا پیارے دے پیاریاں دا سپنا پیارے دے گیت گاؤن والیاں دا سپنا کتے پیارے دی چلک پہ جائے تے کنی خوش نصیبی او نیند وچ ہووے گی بابے نانک نے ایک بچن کیا سی ایک پاسے بانی وچ کہندے نے کبیر سوتا کیا کریں اٹھ کے نہ جپیں مراد گرو تیگ بہادر جی کن نے جاگ لکھو رے منا جاگ لکھو کہاں غافل سویا جو تن اپجا سنگ کی سوتی سنگ نہ ہویا گرو تیگ بہادر جی سچے پادشاہ کہندے نے شام سندر تج نیند کیوں آئی مہا موہنی دوتاں لائی پر دوجے پاسے او نیند جدو اکھاں بند ہویاں پیارا اکو دم اندر آیا تے چلک دے کے چلا گیا لالو آ تر میں تینوں اپنے گھر وچ آواز سدا دین آیا وا جلدی نال میرے گھر وچ آ جائیں او کیہو جا اندر دا رس ہوے گا جنوں بابے نانک نے کہا کہ میں روبندی سب جگ رونا میں روئی ساری دنیا میرے برہا نو بیراگ نو دیکھ کے رو پئی میں روبندی سب جگ رونا رونڑے بنو پنکھیرو ایک نہ رونا میرے تن کا برخا جنہوں پیروں بچھوڑی سپنے آیا پی گیا بابا نانک جی سپنے وچ پیارا آیا تے آ کے گیا چلا سپنے آیا پی گیا میں جل پریا روئے ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਸੁਪਨਾ ਉਹ ਵੀ ਭਈ, ਸੁਪਨਾ ਆਇਆ ਤੇ ਉੱਠ ਕੇ ਖਲੋ ਗਈ, ਪਿਆਰਾ ਕੁਝ ਦੇਣ ਆਇਆ ਸੀ। ਸੁਪਨਾ ਉਹ ਵੀ ਭਈ, ਗਯੋ ਕੀ ਨਾ ਅੰਚਲਾਂ, ਕਹਿਣ ਲੱਗੇ ਸੁੰਦਰ ਪੁਰਖ ਬਿਰਾਜਤ, ਪੇਖ ਮਨ ਬੰਚਲਾਂ, ਪਿਆਰੇ ਦੀ ਝਲਕ ਹੀ ਇਹੋ ਜਿਹੀ ਸੀ, ਲੜ ਫੜਨੇ ਭੁੱਲ ਗਿਆ, ਬਸ ਉਹਦੇ ਦੀਦਾਰ ਹੀ ਮੇਰੇ ਅੰਦਰ ਨੂੰ ਮਸਤ ਕਰ ਗਿਆ। ਭਾਈ ਲਾਲੋ ਕਿਹੋ ਜਿਹਾ ਕਿਰਤੀ ਸਿੱਖ, ਗੁਰਮੁਖੋ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਵੈਸੇ ਮੈਂ ਕੱਲ ਦਾ ਇੱਕ ਵਿਸ਼ਾ ਸੁਣਿਆ, ਉਹ ਵੱਖਰਾ ਜੀ। ਉਹ ਵਿਸ਼ਾ ਹੈ ਕਿ ਸੰਸਾਰ ਦੇ ਲੋਕਾਂ ਨੇ ਮੇਰੇ ਮੁਰਸ਼ਦ ਨੂੰ ਉਸ ਵੇਲੇ ਤਿੰਨ ਨਾਂ ਦਿੱਤੇ, ਪਰ ਖੁਦ ਜਿਹੜੇ ਉਹ ਲੋਕ ਸਨ ਉਹਨਾਂ ਨੇ ਨਾਂ ਦਿੱਤੇ। ਗੁਰੂ ਨਾਨਕ ਕੀ ਸੀ? ਇਹ ਤਾਂ ਗੁਰੂ ਨਾਨਕ ਨੂੰ ਅਸੀਂ ਕੱਲ ਪੁੱਛਾਂਗੇ, ਆਪਣੇ ਬਾਪੂ ਨੂੰ, ਪਿਤਾ ਜੀ ਨੂੰ, ਬਾਪੂ ਜੀ ਲੋਕ ਤੁਹਾਨੂੰ ਇਹ ਕੁਝ ਕਹਿੰਦੇ ਸਨ, ਤੁਸੀਂ ਕੀ ਹੋ? ਤੇ ਮੈਂ ਰਾਤ ਇੱਕ ਬੇਨਤੀ ਕੀਤੀ ਹੈ, ਅਸੀਂ ਤਰਲੇ ਲੈਂਦੇ ਹਾਂ ਰੱਬ ਦੇ ਦਰਸ਼ਨ ਹੋਣ, ਭਗਵਾਨ ਦੇ ਦਰਸ਼ਨ ਹੋਣ, ਪਰ ਚੇਤੇ ਰੱਖਿਓ ਸਾਡੇ ਮਨੁੱਖ ਹੋਣ ਦੇ ਵਿੱਚ ਇੱਕ ਬੜਾ ਵੱਡਾ ਨੁਕਸ ਹੈ, ਇਸ ਗਲਤੀ ਨੂੰ ਸਵੀਕਾਰਨਾ ਪਏਗਾ। ਰੱਬ ਤੇ ਤਰਲੇ ਲੈਂਦੇ ਹਾਂ ਦੀਦਾਰ ਦੇ, ਤੇ ਜਿਸ ਦਿਨ ਕਿਤੇ ਉਹ ਮਨੁੱਖੀ ਰੂਪ ਧਾਰਨ ਕਰਕੇ ਸਾਡੇ ਕੋਲ ਆ ਜਾਏ, ਉਸੇ ਵੇਲੇ ਸਾਡੇ ਵਿੱਚ ਨੁਕਸ ਹੈ, ਅਸੀਂ ਭਰਮ ਜਾਂਦੇ ਹਾਂ, ਉਹਦੇ ਤੇ ਭਰੋਸਾ ਹੀ ਨਹੀਂ ਕਰਦੇ। ਧਰਤੀ ਪੁਕਾਰਦੀ ਸੀ ਆਹ ਰੱਬਾ, ਤੇ ਜਦੋਂ ਬਾਬਾ ਨਾਨਕ ਆਇਆ ਤੇ ਲੋਕਾਂ ਨੇ ਸ਼ਬਦ ਦਿੱਤੇ, ਕਹਿਣ ਲੱਗੇ ਭੂਤਨਾ ਹੈ, ਕਿਸੇ ਨੇ ਕਿਹਾ ਛੱਡੋ ਭੂਤਨਾ ਬੇਤਾਲਾ ਹੈ, ਤੀਜਿਆਂ ਨੇ ਕਹਿ ਦਿੱਤਾ ਨਹੀਂ ਇੱਕ ਭੋਲਾ ਜਿਹਾ ਆਦਮੀ ਹੈ, ਤੇ ਜਦੋਂ ਬਾਬਾ ਨਾਨਕ ਬੋਲਿਆ ਕਹਿਣ ਲੱਗੇ ਨਹੀਂ ਭੂਤਨਾ ਨਹੀਂ ਬੇਤਾਲਾ ਨਹੀਂ, ਮੈਂ ਆਮ ਆਦਮੀ ਨਹੀਂ, ਮੈਂ ਦੀਵਾਨਾ ਮਸਤਾਨਾ ਪਰਵਾਨਾ ਤੇ ਆਪਣੇ ਪਿਆਰੇ ਦੇ ਰਸ ਵਿੱਚ ਮਸਤ ਹੋਇਆ ਮਸਤਾਨਾ। ਅਸੀਂ ਕੱਲ ਨੂੰ ਇਹਨਾਂ ਚਾਰ ਸ਼ਬਦਾਂ ਨੂੰ ਕੌਣ ਸਨ ਜਿੰਨਾ ਭੂਤਨਾ ਕਿਹਾ, ਕੌਣ ਸਨ? ਹੁਣ ਅਸੀਂ ਇਹ ਇੱਕ ਇੱਕ ਤੁਕ ਪੜ੍ਹਨੇ। ਮੈਂ ਯਤਨ ਕਰਨਾ ਵੀ ਆਪ ਨਾਲ ਇਹ ਚਾਰੇ ਨਾਂ ਸਾਂਝੇ ਕੀਤੇ ਜਾਣ, ਭੂਤਨਾ ਕੌਣ ਕਹਿੰਦੇ ਨੇ, ਬੇਤਾਲਾ ਕੌਣ ਕਹਿੰਦੇ ਨੇ, ਦੀਵਾਨਾ ਕਿਵੇਂ ਨੇ ਤੇ ਆਦਮੀ ਕਿਵੇਂ ਨੇ। ਖੈਰ ਮੈਂ ਆਪਣੀ ਬੇਨਤੀ ਜਿਹੜੀ ਕਰਨੀ ਚਾਹੁੰਦਾ, ਗੁਰਮੁਖੋ ਉਹ ਗੁਰਮੁਖ ਪਿਆਰਾ ਭਾਈ ਲਾਲੋ ਜਿਹਨੂੰ ਇੰਨੀ ਵੱਡੀ ਰਹਿਮਤ ਮਿਲੀ, ਤੇ ਮੈਂ ਅੱਜ ਉਹ ਸ਼ਬਦ ਬਾਬਾ ਜੀ ਦੇ ਪੁਰਬ ਤੇ ਦੁਹਰਾਉਣੇ ਚਾਹੁੰਦਾ ਹਾਂ। ਗੁਰਮੁਖੋ ਜਿਸ ਨੂੰ ਗੁਰੂ ਇੱਕ ਵਾਰੀ ਆਵਾਜ਼ ਮਾਰ ਲੈ ਨਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਕਿ ਸਮਝੋ ਉਹਦੇ ਭਾਗ ਬੜੇ ਵੱਡੇ ਨੇ। ਹਜ਼ੂਰ ਨੇ ਕਿਹਾ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਤੇ ਅਗਲੀ ਤੋਂ ਕਦੀ ਪੜਿਓ ਪਿਆਰਿਓ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ, ਜੇ ਪਿਆਰੇ ਤੂੰ ਇੱਕ ਖਿਨ ਮੈਨੂੰ ਬੁਲਾ ਤਾਂ ਸਹੀ, ਇੱਕ ਖਿਨ ਮੈਨੂੰ ਆਵਾਜ਼ ਮਾਰ ਤਾਂ ਸਹੀ, ਤੂੰ ਇੱਕ ਵਾਰੀ ਮੈਨੂੰ ਪੁਕਾਰ ਲੈ ਮੇਰੇ ਗੁਰੂ, ਆਪਣੀ ਰਸਨਾ ਤੋਂ ਇੱਕ ਵਾਰੀ ਮੈਨੂੰ ਆਵਾਜ਼ ਦੇ। ਲੋਕ ਸਾਰੀ ਜ਼ਿੰਦਗੀ ਕਮਾਈ ਕਰਕੇ ਕਹਿੰਦੇ ਨੇ ਕਰੋੜਾਂ ਕਮਾਏ, ਮੈਂ ਤਾਂ ਉਦੋਂ ਹੀ ਅਰਬਪਤੀ ਬਣ ਗਿਆ ਜਦੋਂ ਤੂੰ ਆਪਣੀ ਰਸਨਾ ਤੋਂ ਮੈਨੂੰ ਪੁਕਾਰ ਲਿਆ। ਇਹਦਾ ਮਤਲਬ ਕਿੰਨੀ ਵੱਡੀ ਥਾਂ ਹੈ। ਬਾਬੇ ਰਵਿਦਾਸ ਨੇ ਤਾਂ ਤਰਲਾ ਲੈ ਕੇ ਕਿਹਾ ਸੀ, ਕਹਿਣ ਲੱਗੇ ਹਾਂ ਬਲ ਬਲ ਜਾਊਂ ਰਮਈਆ ਕਾਰਨੇ, ਪਰ ਇੱਕ ਗੱਲ ਮੈਨੂੰ ਦੱਸ ਮਾਲਕਾਂ, ਕਾਰਨ ਕਵਨ ਅਬੋਲ, ਤੂੰ ਕਿਉਂ ਨਹੀਂ ਮੇਰੇ ਨਾਲ ਬੋਲਦਾ ਪਿਆ? ਗੁਰੂ ਅਰਜੁਨ ਸਾਹਿਬ ਨੇ ਤਾਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਚੋ ਬੋਲ ਖਾਂ ਮੇਰੇ ਸੱਜਣਾ, ਤੂੰ ਚੋ ਸੱਜਣ ਮੈਂਡਿਆ ਦੇਹ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ, ਮੇਰੇ ਸੱਜਣ ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤਾਂ ਸਹੀ, ਮੇਰੇ ਨੇਤਰ ਸਹਿਕਦੇ ਪਏ ਨੇ। ਪਿਆਰਿਓ ਦੇਖੋ ਮੇਰੀ ਬੇਨਤੀ ਸਮਝਿਓ, ਹੇ ਭਾਈ ਲਾਲੋ ਤੇਰੇ ਚਰਨਾਂ ਚ ਨਮਸਕਾਰ। ਇੱਥੇ ਤਰਲੇ ਲੈ ਜਾਂਦੇ ਨੇ ਕਿ ਇੱਕ ਵਾਰੀ ਕੋਈ ਗੁਰੂ ਨਾਨਕ ਸਾਹਿਬ ਤੁਸੀਂ ਬੋਲੋ ਤਾਂ ਸਹੀ, ਤੇਰੇ ਘਰ ਵਿੱਚ ਕੱਲੇ ਬੋਲੇ ਹੀ ਨਹੀਂ, ਕਈ ਮਹੀਨੇ ਤੇਰੇ ਘਰ ਬਹਿ ਕੇ ਰਬਾਬ ਵਜਾਉਂਦੇ ਰਹੇ, ਤੇ ਤੈਨੂੰ ਬਾਣੀ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਸੱਤ ਵਾਰੀ ਪੁਕਾਰ ਕੇ ਕਹਿ ਕੇ ਗਏ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਿਆਰਿਓ ਇਸ ਸ਼ਬਦ ਨੂੰ ਅਨੁਭਵ ਕਰੋ, ਵੇ ਲਾਲੋ ਕੀ ਹੈ? ਇੱਕ ਮਾਂ ਨੂੰ ਪੁੱਛੋ ਜਦੋਂ ਆਪਣੇ ਲਾਡਲੇ ਪੁੱਤਰ ਨੂੰ ਆਵਾਜ਼ ਮਾਰ ਦੀਏ ਤੇ ਸ਼ਬਦ ਵਰਤ ਦੀਏ ਵੇ ਮੇਰੇ ਲਾਲ, ਮੇਰੀ ਬੇਨਤੀ ਸਮਝਿਓ ਕਿ ਵੇ ਮੇਰੇ ਲਾਲ,
ਤੇ ਜਦੋਂ ਬੈਠਾ ਹੋਇਆ ਲੱਕੜਾਂ ਘੜਨ ਵਾਲਾ ਇੱਕ ਆਮ ਸਾਦਾ ਜਿਹਨੂੰ ਲੋਕ ਸ਼ੂਦਰ ਕਹਿੰਦੇ ਪਏ ਸਨ, ਉਹਦੀ ਕੁੱਲੀ ਵਿੱਚੋਂ ਜਦੋਂ 7 ਵਾਰੀ ਆਵਾਜ਼ ਆਈ, ਵੇ ਲਾਲੋ ਵੇ ਲਾਲੋ ਵੇ ਲਾਲੋ, ਪਿਆਰਿਓ ਵੇ ਲਾਲੋ ਕੀ ਕਿਹਾ, ਲਾਲੋ ਨੂੰ ਲਾਲੋ ਲਾਲ ਹੀ ਕਰ ਦਿੱਤਾ, ਨਾਮ ਵਿੱਚ ਰੰਗ ਦਿੱਤਾ। ਅੱਜ ਉਹ ਪਿਆਰੇ ਦਾ ਗੁਰਪੁਰਬ ਆਇਆ ਹੈ ਤੇ ਕਹਿੰਦਾ ਪਿਆਰੇ ਜੀ ਸੁਪਨੇ ਵਿੱਚ ਮਿਲੇ ਸਨ ਤੇ ਇੱਕੋ ਗੱਲ ਕਹਿ ਕੇ ਗਏ ਨੇ, ਲਾਲੋ ਆਜਾ ਅੱਜ ਤਲਵੰਡੀ, ਕਈ ਸਾਲ ਹੋ ਗਏ ਨੇ ਮਿਲਿਆ ਨੂੰ, ਅੱਜ ਬਾਪੂ ਦੇ ਵਿਹੜੇ ਵਿੱਚ ਇਕੱਠੇ ਹੋਏ ਬੈਠਾਂਗੇ। ਭਾਈ ਲਾਲੋ ਵੀ ਆ ਗਿਆ, ਭਾਈ ਮਨਸੁਖ ਦੇ ਭਗੀਰਥ ਵੀ ਆ ਗਿਆ, ਬੇਬੇ ਨਾਨਕੀ ਵੀ ਆ ਗਈ, ਭਾਈ ਜੈ ਰਾਮ ਜੀ ਵੀ ਆ ਗਏ, ਪਰ ਅਜੇ ਉਹ ਨਾ ਆਇਆ ਜਿਹਦੇ ਆਉਣ ਦੀ ਇੰਤਜ਼ਾਰ ਵਿੱਚ ਇਹ ਬੈਠੇ ਸਨ। ਅੱਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਪਿਆਰਿਓ ਪਿਆਰੇ ਦੀ ਵਰੇ ਗੰਤੀ ਸਵੇਰੇ, ਮੈਂ ਤਾਂ ਇਸ ਪ੍ਰਸੰਗ ਨੂੰ ਅੱਜ ਚੁਣ ਲਿਆ ਕਿਉਂਕਿ ਸਵੇਰੇ ਮੇਰੇ ਪਿਆਰੇ ਦਾ ਪੁਰਬ ਹੈ, ਸਵੇਰੇ ਮੇਰੇ ਮੁਰਸ਼ਿਦ ਦਾ ਆਗਮਨ ਦਿਵਸ ਹੈ, ਆ ਸ਼ਾਮ ਸੀ, ਆ ਦੁਪਹਿਰ ਸੀ, ਆ ਦਿਨ ਸੀ। ਅੱਜ ਸਾਰੇ ਕੀਰਤਨ ਵੀ ਜੁੜੇ ਨੇ, ਉਥੇ ਭਾਈ ਸਾਹਿਬ ਕਹਿੰਦੇ ਨੇ ਭਾਈ ਸਜਾਦਾ ਕੀਰਤਨ ਕਰਨ ਲੱਗ ਪਏ ਸਨ, ਉਥੇ ਕੀਰਤਨ ਹੁੰਦਾ ਪਿਆ ਵਣਾਂ ਦੇ ਥੱਲੇ ਤੇ ਪਿਆਰੇ ਦੇ ਆਉਣ ਦੀ ਤਾਂਘ ਹੈ ਤੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਕਿ ਹੇ ਸਾਈਂ ਕਿਰਪਾ ਕਰ ਆ ਕੇ ਦਰਸ਼ਨ ਦੀਦਾਰੇ ਦੇ। ਸੁਣ ਨਾ ਪ੍ਰਭੂ ਜੀਓ ਇਹ ਕਲੜੀ ਬਨ ਮਾਹੇ, ਹੇ ਪਿਆਰੇ ਆ ਤਾਂ ਸਹੀ, ਆਵੋ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਮੇਰੇ ਘਰ ਵਿੱਚ ਆ ਤਾਂ ਸਹੀ ਸੱਜਣ, ਮੈਂ ਤੇਰੇ ਦਰਸ਼ਨਾਂ ਨੂੰ ਤੱਕ ਨਹੀਂ ਪਈਆਂ। ਅੱਜ ਇਹਨਾਂ ਵਿੱਚੋਂ ਹੂਕ ਨਿਕਲਦੀ ਸੀ, ਭਾਵੇਂ ਸ਼ਬਦ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਨੇ, ਉਮ ਕਿਉ ਘਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਣਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਅੱਜ ਇਹ ਅੰਦਰ ਦੀ ਆਵਾਜ਼ ਪਈ ਆਉਂਦੀ ਸੀ ਕਿ ਹੇ ਮੇਰੇ ਸਾਈ ਜੀ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਦਿਨ ਨੀਤ, ਹੁਣ ਆਵਾਜ਼ ਪਈ ਆਉਂਦੀ ਸੀ ਕਿ ਮੇਰੇ ਮਾਲਕ ਜੀ ਕਿਰਪਾ ਕਰੋ ਆਪਣੇ ਦਰਸ਼ਨਾਂ ਦੀ ਦਾਤ ਦਿਓ, ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ, ਧੰਨ ਸੋ ਤੇਰਾ ਥਾਂ। ਕੀਰਤਨ ਵੀ ਜੁੜੇ ਨੇ, ਆਪਣੇ ਆਪਣੇ ਘਰਾਂ ਨੂੰ ਅਜੇ ਜਾਣ ਦੀ ਤਿਆਰੀ ਤਾਂ ਕਰਦੇ ਨੇ। ਇੱਥੇ ਚੌਰ ਸਾਹਿਬ ਇਹਨੂੰ ਹੋਰ ਢੰਗ ਨਾਲ ਪੇਸ਼ ਕਰਦੇ ਸਨ, ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਆ ਪਹੁੰਚੇ ਨੇ ਤਲਵੰਡੀ, ਮਾਂ ਨੇ ਸੁੰਦਰ ਬਸਤਰ ਤਿਆਰ ਕੀਤੇ ਸਨ ਕਿ ਆਪਣੇ ਲਾਲ ਨੂੰ ਪਹਿਨਾਵਾਂਗੀ, ਮੇਰੇ ਬੱਚੇ ਦੀ ਵਰੇ ਗੰਢ ਉਹਦਾ ਪੁਰਬ ਆ ਰਿਹਾ ਹੈ। ਆਏ ਨੇ ਜਦੋਂ ਤੱਕਿਆ ਪਿਆਰਾ ਸਾਹਮਣੇ ਤੁਰਿਆ ਹੁੰਦਾ ਹੈ ਤੇ ਤਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਹ ਅਵਸਥਾ ਆ ਗਈ ਦਰਸ਼ਨ ਦੇਖਤ ਦੋਖ ਨਸ਼ੇ, ਸ਼ਬਦ ਬਣ ਗਏ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਉਹ ਖੇਡ ਬਣ ਗਈ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਲੰਗਲਾਈ ਅਬ ਬੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾਂ, ਜਬ ਰਾਮ ਨਾਮ ਚਿਤ ਲਾਗਾਂ। ਦਰਸ਼ਨ ਦੇਖ ਕੇ ਸੁੱਧ ਬੁੱਧ ਹੋ ਗਏ, ਸੁੱਧ ਬੁੱਧ ਚਲੀ ਗਈ, ਮਤ ਚਲੀ ਗਈ, ਸਿਆਣਪ ਚਲੀ ਗਈ, ਬਸ ਪਿਆਰੇ ਦੇ ਇੱਕ ਝਲਕ ਨੇ ਇਹਨਾਂ ਦੇ ਅੰਦਰ ਨੂੰ ਕਿਸੇ ਰਸ ਵਿੱਚ ਮਗਨ ਕਰ ਦਿੱਤਾ। ਉੱਠੇ ਨੇ ਭਾਈ ਲਾਲੋ ਨੇ ਨਮਸਕਾਰ ਕੀਤੀ, ਭਾਈ ਭਗੀਰਥ ਨੇ ਚਰਨ ਪਕੜੇ, ਭਾਈ ਮਨਸੁਖ ਨੇ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈ, ਬੇਬੇ ਨਾਨਕੀ ਅੱਗੇ ਵੱਧ ਕੇ ਨਮਸਕਾਰ ਕਰਨ ਲੱਗੀ ਤੇ ਆਪਣੇ ਹੱਥਾਂ ਨਾਲ ਸ਼ੀਸ਼ ਨੂੰ ਪਕੜ ਲਿਆ, ਸ਼ੀਸ਼ ਨੂੰ ਬੋਚ ਲਿਆ। ਬੇਬੇ ਤੂੰ ਵੱਡੀ ਹੈ, ਅੱਜ ਮਾਤਾ ਪਿਤਾ ਬਾਪੂ ਨੂੰ ਵੀ ਸਮਝ ਪੈ ਗਈ, ਅੱਜ ਉਹ ਬਾਪੂ ਜਿਹੜਾ ਕਦੀ ਚਪੇੜ ਮਾਰਦਾ ਸੀ, ਜਿਹੜਾ ਕਦੀ ਝਿੜਕਾ ਮਾਰਦਾ ਸੀ, ਉਸ ਬਾਪੂ ਦਾ ਅੰਦਰ ਇੰਨਾ ਕੁ ਵਹਿ ਤੁਰਿਆ, ਆਪਣੇ ਪੁੱਤਰ ਨੂੰ ਦੇਖ ਕੇ ਨੇਤਰਾਂ ਵਿੱਚੋਂ ਅੱਜ ਪਹਿਲੀ ਵਾਰ ਪ੍ਰੇਮ ਦੀ ਜਲ ਧਾਰਾ ਆਈ। ਮਾਂ ਤ੍ਰਿਪਤਾ ਨੇ ਦੇਖਿਆ, ਰਾਏ ਬੁਲਾਰ ਬਜ਼ੁਰਗ ਹੈ, ਉੱਠਿਆ ਸੋਟੀ ਦੇ ਸਹਾਰੇ, ਕੁਛ ਨਹੀਂ ਬੋਲਿਆ ਕਿਉਂਕਿ ਬੋਲ ਖਤਮ ਹੋ ਗਏ ਪਿਆਰੇ ਨੂੰ ਦੇਖ ਕੇ, ਕਿਉਂਕਿ ਇੱਕ ਆਨੰਦ ਐਸਾ ਹੈ। ਮੈਂ ਇੱਕ ਬੇਨਤੀ ਕਰਾਂ, ਜਦੋਂ ਦੁਨੀਆਂ ਦਾ ਕੋਈ ਸਵਾਦ ਮਾਣਦਾ ਹੈ ਉਹਦੇ ਵਿੱਚ ਵੀ ਜ਼ਬਾਨ ਦੀ ਖਾਮੋਸ਼ੀ ਹੈ,
ਤੇ ਜਦੋਂ ਕਿਤੇ ਨੂੰ ਪਿਆਰੇ ਦਾ ਅੰਦਰ ਦਾ ਵਸਲ ਨਸੀਬ ਹੁੰਦਾ ਹੈ ਉਦੋਂ ਵੀ ਜ਼ਬਾਨ ਦੀ ਖਾਮੋਸ਼ੀ, ਉਦੋਂ ਵੀ ਚੁੱਪ ਹੈ। ਰਾਏ ਬੁਲਾਰ ਖਾਮੋਸ਼ ਸੀ, ਚੁੱਪ ਸੀ, ਪਰ ਆਪਣੇ ਮੁਰਸ਼ਦ ਨੂੰ ਦੇਖ ਕੇ ਸੋਟੀ ਇੱਕ ਪਾਸੇ ਕਰਕੇ ਜਦੋਂ ਕਿਰਪਾਲੂ ਦੇ ਚਰਨਾਂ ਵਿੱਚ ਝੁਕਣ ਲੱਗਾ, ਸੱਚੇ ਪਾਤਸ਼ਾਹ ਜੀ ਨੇ ਕਿਹਾ, ਰਾਏ ਜੀ ਤੁਸੀਂ ਸਾਡੇ ਵੱਡੇ ਹੋ, ਤੁਸੀਂ ਬਜ਼ੁਰਗ ਹੋ। ਤੇ ਕਹਿੰਦੇ ਰਾਏ ਬੁਲਾਰ ਫਿਰ ਬੋਲਿਆ ਤੇ ਉਹਦੇ ਸ਼ਬਦ ਸਨ, ਖੇ ਮੇਰੇ ਸਾਈਆਂ ਕਿਰਪਾ ਕਰ, ਤੂੰ ਮੈਨੂੰ ਕਿਉਂ ਵੱਡਾ ਕਹਿੰਦਾ? ਕਹਿਣ ਲੱਗੇ ਤੁਸੀਂ ਇਸ ਸ਼ਹਿਰ ਦੇ ਮਾਲਕ ਹੋ। ਕਹਿਣ ਲੱਗਾ ਨਹੀਂ, ਅੱਜ ਮੈਨੂੰ ਆਪਣੇ ਚਰਨਾਂ ਵਿੱਚ ਮੱਥੇ ਨੂੰ ਚੰਗੀ ਤਰ੍ਹਾਂ ਰਗੜ ਲੈਣ ਦੇ, ਟੇਕ ਲੈਣ ਦੇ, ਮੈਂ ਮਰਨ ਤੋਂ ਪਹਿਲਾਂ ਇਹ ਵੀ ਵਡਿਆਈ ਮਾਰਨੀ ਚਾਹੁੰਦਾ ਵਾਂ, ਇਸ ਪਿੰਡ ਦਾ ਮਾਲਕ ਮੈਂ ਨਹੀਂ, ਇਸ ਪਿੰਡ ਦਾ ਮਾਲਕ ਤਾਂ ਤੂੰ, ਮੈਂ ਇਸ ਵਡਿਆਈ ਨੂੰ ਮਾਰਨਾ ਚਾਹੁੰਦਾ ਵਾਂ। ਨਹੀਂ, ਮੈਂ ਤਾਂ ਤੇਰਾ ਚਾਕਰ ਹਾਂ, ਮੈਂ ਤਾਂ ਤੇਰਾ ਨੌਕਰ ਹਾਂ, ਮੇਰੀ ਵਡਿਆਈ ਨੂੰ ਮਾਰ ਦੇ ਬਾਬਾ, ਤੇ ਦੇਖ ਮੈਂ ਇਸ ਪਿੰਡ ਦਾ ਨਾਮ ਰੱਖਾਂਗਾ ਨਨਕਾਣਾ ਸਾਹਿਬ, ਮੈਂ ਇਸ ਪਿੰਡ ਦਾ ਨਾਂ ਰੱਖਾਂਗਾ ਤੇਰੇ ਨਾਮ ਤੇ। ਕਿਉਂ? ਕਹਿਣ ਲੱਗੇ ਮੇਰੇ ਬਾਪ ਦਾ ਨਾਂ ਸੀ ਰਾਏ ਭੋਏ, ਭੱਟੀ ਸਰਦਾਰ ਸੀ, ਲੋਕ ਕਹਿੰਦੇ ਸਨ ਰਾਏ ਭੋਏ ਦੀ ਤਲਵੰਡੀ, ਪਰ ਅੱਜ ਤੀਕਰਾ ਮੇਰੇ ਬਾਪ ਦੀ ਤਲਵੰਡੀ ਨੂੰ ਦੇਖ ਕੇ ਕਈ ਨਫ਼ਰਤ ਕਰਦੇ ਸਨ, ਜਿਨ੍ਹਾਂ ਤੇ ਉਹਨੇ ਧੱਕਾ ਕੀਤਾ ਹੋਣਾ, ਕਈ ਉਹਦੇ ਨਾਲ ਵਿਰੋਧੀ ਜਾਣ ਬੁੱਝ ਕੇ ਈਰਖਾ ਵੀ ਕਰਦੇ ਹੋਣਗੇ, ਪਰ ਮੈਂ ਬਾਪੂ ਦੀ ਥਾਂ ਆਪਣੇ ਮੁਰਸ਼ਦ ਦੇ ਨਾਮ ਤੇ ਨਾਮ ਰੱਖਾਂਗਾ। ਤੇ ਜਦੋਂ ਵੀ ਲੋਕ ਇਸ ਧਰਤੀ ਤੇ ਆਉਣਗੇ, ਇਸ ਸ਼ਹਿਰ ਨੂੰ ਦੇਖ ਕੇ ਕੋਈ ਨਫ਼ਰਤ ਨਹੀਂ ਕਰੇਗਾ, ਇਸ ਪਿੰਡ ਦੀ, ਇਸ ਸ਼ਹਿਰ ਦੀ ਧੂੜ ਲੋਕ ਮੱਥੇ ਤੇ ਲਾ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਣ। ਪਿਆਰਿਓ, ਦੂਜੇ ਦਿਨ ਪਿਆਰੇ ਦੀ ਬੜੇ ਗੰਢ ਸੀ, ਪਿਆਰੇ ਦਾ ਪੁਰਬ ਸੀ, ਜਿਵੇਂ ਕੱਲ ਪੁਰਬ ਹੈ। ਅੱਜ ਇਸ ਬਜ਼ੁਰਗ ਨੂੰ ਰਾਤ ਨੀਂਦ ਕਿੱਥੇ? ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ, ਰੰਗ ਵਿੱਚ ਰੋਂਦਾ ਸੀ, ਰੰਗ ਵਿੱਚ ਹੱਸਦਾ ਸੀ, ਤੇ ਸਵੇਰੇ ਉੱਠ ਕੇ ਕਹਿੰਦਾ ਹੈ ਬਾਬਾ ਕਾਲੂ ਜੀ ਬੇਬੇ ਨਾਨਕੀ ਕੋਲ ਨੇ। ਤੇ ਉੱਠ ਕੇ ਸ਼ਬਦ ਕਹਿ ਸਨ, ਬਾਬਾ ਕਾਲੂ ਤੇਰਾ ਤਾਂ ਆਖਰ ਹੱਕ ਹੈ, ਤੇਰਾ ਖੂਨ ਦਾ ਰਿਸ਼ਤਾ ਹੈ ਗੁਰੂ ਨਾਨਕ ਨਾਲ, ਤੇਰਾ ਖੂਨ ਹੈ ਗੁਰੂ ਨਾਨਕ। ਬੇਬੇ ਤੇਰਾ ਵੀ ਰਿਸ਼ਤਾ ਹੈ, ਤੂੰ ਇਸ ਦੀ ਭੈਣ ਹੈ ਵੱਡੀ। ਤ੍ਰਿਪਤਾ ਨੂੰ ਦੇਖ ਕੇ ਮਾਤਾ ਜੀ ਨੂੰ ਕਹਿਣ ਲੱਗੇ, ਤੂੰ ਜਨਨੀ ਹੈ, ਤੇਰਾ ਵੀ ਰਿਸ਼ਤਾ ਹੈ, ਸਾਡੇ ਰੁਲਦਿਆਂ ਦਾ ਤਾਂ ਖੂਨ ਦਾ ਰਿਸ਼ਤਾ ਹੀ ਕੋਈ ਨਹੀਂ, ਸਾਡੇ ਰੁਲਦਿਆਂ ਦਾ ਤਾਂ ਤੇਰੇ ਨਾਲ ਕੋਈ ਮਾਸ ਰਿਸ਼ਤਾ ਰਿਸ਼ਤਾ ਨਹੀਂ। ਪਰ ਇੱਕ ਕਿਰਪਾ ਕਰ ਦਿੱਤੀ ਆ, ਰੁਲਦਿਆਂ ਹੋਇਆਂ ਨੂੰ ਸ਼ਬਦ ਦਾ ਇਹੋ ਜਿਹਾ ਰਿਸ਼ਤਾ ਦੇ ਗਏ, ਇਹ ਖੂਨ ਦੇ ਰਿਸ਼ਤੇ ਤਾਂ ਸ਼ਾਇਦ ਵਿਛੜ ਸਕਦੇ ਨੇ, ਜਿਨ੍ਹਾਂ ਨੂੰ ਸ਼ਬਦ ਦੇ ਰਿਸ਼ਤੇ ਦੇ ਜਾਏ ਉਹ ਲੋਕ ਤੇ ਪਰਲੋਕ ਕਿਤੇ ਵੀ ਨਹੀਂ ਵਿਛੜ। ਪਿਆਰੇ ਦੀ ਵਰੇ ਗੰਢਾਈ, ਅੱਜ ਉਸ ਰਾਏ ਬੁਲਾਰ ਨੇ ਗੁਰੂ ਨਾਨਕ ਦੇ ਚਰਨ ਪਰਸੇ ਤਵਾਰੀਖ ਦੇ ਕਈ ਪੰਨੇ ਕਹਿੰਦੇ ਨੇ, ਸ਼ੋਰ ਨਹੀਂ। ਦੋ ਸਿੱਖ ਐਸੇ ਨੇ, ਇੱਕ ਪੰਡਿਤ ਸ਼ਿਵ ਦੱਤ, ਉਸ ਦਿਨ ਚੋਲਾ ਛੱਡਿਆ ਜਿਸ ਦਿਨ ਗੁਰੂ ਕਲਗੀਧਰ ਪ੍ਰੀਤਮ ਜੀ ਦੀ ਗੁਰਪੁਰਬ ਸੀ, ਤੇ ਰਾਏ ਬੁਲਾਰ ਪਿਆਰੇ ਦਾ ਪੁਰਬ ਆਇਆ ਮਨਾਉਂਦੇ ਪਏ ਨੇ, ਚਰਨਾਂ ਵਿੱਚ ਮੱਥਾ ਟੇਕ ਕੇ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਹੀ ਟੇਕ ਗਏ। ਪਿਆਰਿਓ, ਆਓ ਖਾਂ ਉਹ ਸ਼ੋਭਾ ਕੈਸੀ ਹੈ, ਮੱਗਰ ਦਾ ਮਹੀਨਾ ਇਹੋ ਜਿਹਾ ਗੁਰਮੁਖ ਨੇ, ਭਾਈ ਭਗੀਰਥ ਵਰਗੇ, ਭਾਈ ਮਨਸੁਖ ਵਰਗੇ, ਭਾਈ ਲਾਲੋ ਵਰਗੇ, ਰਾਏ ਬੁਲਾਰ ਵਰਗੇ, ਜਿਹੜੇ ਬੈਠੇ ਨੇ ਵਣਾਂ ਦੀ ਰੇਤ ਦੇ ਉੱਤੇ ਤੇ ਵਣ ਦੇ ਥੱਲੇ, ਪਰ ਜੁੜੇ ਨੇ ਆਪਣੇ ਸਾਈਂ ਦੇ ਨਾਲ, ਇਹੋ ਜਿਹਿਆਂ ਨੂੰ ਮੇਰਾ ਗੁਰੂ ਕਹਿੰਦਾ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਫਿਰ ਉਹਨਾਂ ਦੀ ਸ਼ੋਭਾ ਕੀ? ਪੁੱਛਿਆ ਜਾਂਦਾ, ਭੈਣੇ ਮੈਂ ਜਿਹੜਾ ਪ੍ਰਮਾਣ ਅਰਜ਼ ਕਰ ਰਿਹਾ ਸਾਂ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੂਅਬ ਸੂਅ ਸੂਬੀ ਆਪਣੇ ਪ੍ਰੀਤਮ ਕੈ ਰੰਗ ਰਤੀ, ਪਾਮ ਬਲੋਮੂ ਸੰਗ ਨੈਨ ਪਤੀਰੀ, ਜਾਂ ਪਠਾਵੋ ਜਾਉਂ ਤਤੀਰੀ। ਹੇ ਪਿਆਰੇ ਕੋਲ ਬੈਠੀਏ ਭੈਣੇ, ਮੈਂ ਆਪਣੇ ਅੱਖਾਂ ਦੀਆਂ ਪੁਤਲੀਆਂ ਦਾ ਪਾਣੀ ਕੱਢ ਕੇ ਤੇਰੇ ਪੈਰ ਧੋਵਾਂ, ਜਿੱਥੇ ਮੈਨੂੰ ਕਹੇਗੀ ਮੈਂ ਉੱਥੇ ਜਾਣ ਨੂੰ ਤਿਆਰ ਹਾਂ, ਪਰ ਮੈਨੂੰ ਅੱਜ ਦੱਸ ਦੇ ਮੇਰਾ ਬਾਬਾ ਨਾਨਕ ਕੱਲ ਨੂੰ ਆਉਣਾ, ਉਹਦੇ ਦਰਸ਼ਨ ਕਿਵੇਂ ਹੋਣਗੇ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੂਹਬ ਸੂਹਬ ਸੂਬੀ ਆਪਣੇ ਪ੍ਰੀਤਮ ਕੈ ਰੰਗ ਰਤੀ। ਕਹਿਣ ਲੱਗੇ ਪਾਮ ਲੋਬੂ ਸੰਗ ਨੈਣ ਪਤੀਰੀ, ਅੱਖਾਂ ਦੀਆਂ ਪੁਤਲੀਆਂ ਨਾਲ ਮੈਂ ਤੇਰੇ ਪੈਰ ਧੋਵਾਂ, ਜਾਂ ਪਠਾਵੋ
ਜਾਉਂ ਤਤੀਰੀ ਜਪ ਤਪ ਸੰਜਮ ਦਿਉਂ ਜਤੀਰੀ। ਭੈਣੇ ਮੈਂ ਦਸ ਪੁਰਮਾਇਆ, ਮੈਂ ਆਪਣੇ ਜਪ ਆਪਣੇ ਤਪ ਆਪਣਾ ਸੰਜਮ ਸਭ ਕੁਝ ਦੇ ਦਿੱਤਾ,
ਇੱਕ ਕਿਰਪਾ ਕਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੱਲ ਕਰ ਝਲਕ ਦੇ ਪਿਆਰੇ ਦੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀ।
ਇੱਕ ਅੱਖ ਚਮਕਣ ਜਿਤਨਾ ਸਮਾਂ ਮੈਨੂੰ ਪਿਆਰੇ ਦੇ ਦੀਦਾਰ ਪਿਆਰੇ ਦੀ ਝਲਕ ਦੇ ਦੇ,
ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀ ਰੀ, ਮੈਨੂੰ ਇੱਕ ਨਿਮਖ ਮਾਤਰ ਕਿਰਪਾ ਕਰਕੇ ਮਿਲਾ ਦੇ।
ਪਿਆਰਿਓ, ਅੱਜ ਮੇਰੇ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਮੇਰ ਦੇ ਘਰ ਵਿਚ ਆਏ ਤੇ ਅੰਮ੍ਰਿਤ ਬਚਨ ਕੀਤੋ ਨੇ। ਕਹਿਣ ਲੱਗੇ ਮੰਗਰ ਮਾਹੇ, ਮੰਗਰ ਮਾਹੇ ਸੋ ਹੰਦੀਆਂ, ਇੱਥੇ ਸੋ ਹੰਦੀਆਂ ਸੱਸੇ ਨੂੰ ਕੋੜਾ ਲੱਗਾ, ਔਂਕੜ ਸੁਹੰਦੀਆਂ ਨਹੀਂ ਸੋ ਹੰਦੀਆਂ। ਮੰਗਰ ਦੇ ਮਕੀਨੇ ਵਿਚ ਉਹ ਗੁਰਮੁਖ ਸਖੀਆਂ ਸੋਭਾ ਵਾਲੀਆਂ ਨੇ, ਮੰਗਰ ਮਾਹੇ ਸੋ ਹੰਦੀਆਂ ਹਰ ਪਿਰ ਸੰਗ ਬੈਠੜੀਆਂ। ਹਰ ਦਰ ਤੇ ਖਰੀ ਪਿਰ ਸੰਗ ਪਿਆਰੇ ਪਤੀ ਦੇ ਨਾਲ ਬੈਠੜੀਆਂ, ਸੰਗ ਦਾ ਅਰਥ ਨਾਲ। ਕਹਿਣ ਲੱਗੇ ਮੰਗਰ ਦੇ ਮਹੀਨੇ ਵਿੱਚ ਉਹ ਹੀ ਜੀਵ ਭਾਗਾਂ ਵਾਲੇ ਸ਼ੋਭਾ ਵਾਲੇ ਨੇ, ਉਹ ਗੁਰਮੁਖ ਸਖੀਆਂ ਜਿਹੜੀਆਂ ਮੰਗਰ ਦੇ ਮਹੀਨੇ ਵਿੱਚ ਆਪਣੇ ਪਿਆਰੇ ਪਤੀ ਕੋਲ ਬੈਠੀਆਂ, ਆਪਣੇ ਗੁਰੂ ਕੋਲ ਬੈਠੀਆਂ ਨੇ, ਆਪਣੇ ਮੁਰਸ਼ਦ ਕੋਲ ਬੈਠੀਆਂ ਨੇ, ਆਪਣੇ ਗੁਰੂ ਨਾਨਕ ਸਾਹਿਬ ਕੋਲ ਬੈਠੀਆਂ ਨੇ, ਆਪਣੇ ਪਿਆਰੇ ਪ੍ਰੀਤਮ ਕੋਲ ਬੈਠੀਆਂ ਨੇ। ਮੈਂ ਅਰਜ਼ ਕੀਤੀ ਸੀ, ਦੇਖੋ ਕੱਲ ਨੂੰ ਦਿਨ ਚੜ੍ਹਨਾ ਹੈ, ਅਸੀਂ ਬਹੁਤ ਕੁਝ ਕਰਾਂਗੇ, ਲੰਗਰ ਚੱਲਣਗੇ, ਕੀਰਤਨ ਹੋਣਗੇ, ਲੈਕਚਰ ਹੋਣਗੇ, ਸਰੋਪੇ ਦਿੱਤੇ ਜਾਣਗੇ, ਮਾਨ ਸਨਮਾਨ ਬੜੇ ਹੋਣਗੇ। ਉਹ ਪਿਆਰਿਓ, ਕੱਲੇ ਗੁਰੂ ਪੁਰਬ ਹੀ ਨਾ ਮਨਾਉਂਦੇ ਰਹੀਏ, ਰਾਤ ਯਤਨ ਕਰੀਏ ਗੁਰੂ ਨਾਨਕ ਨੂੰ ਮਨਾ ਲਈਏ। ਫਿਰ ਬੇਨਤੀ ਸਮਝਿਓ, ਗੁਰੂ ਨਾਨਕ ਨੂੰ ਮਨਾਈਏ, ਬਾਪੂ ਜੀ ਅੱਜ ਤੁਸੀਂ ਆਓ, ਕਿਰਪਾ ਕਰੋ, ਦਿਓ ਸਾਨੂੰ ਦਰਸ਼ਨਾਂ ਦੀ ਦਾਤ। ਪਤੀ ਘਰ ਵਿੱਚ ਹੋਵੇ ਤੇ ਸ਼ਿੰਗਾਰ ਵੀ ਤਾਂ ਨੇ, ਤੇ ਜੇ ਪਤੀ ਨੀ ਸ਼ਿੰਗਾਰ ਕਿਸੇ ਅਰਥ ਨਹੀਂ। ਸਾਹਿਬ ਨੂੰ ਆਪਾਂ ਵੀ ਅਰਦਾਸ ਕਰੀਏ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਇੱਕ ਰਾਤ ਰਹਿ ਗਈ ਪਿਆਰੇ ਤੇਰੇ ਆਉਣ ਦੇ ਪੁਰਬ ਵਿੱਚ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਇੱਕ ਰਾਤ ਪਿਆਰੇ ਤੂੰ ਬਖਸ਼ ਦੇ ਆਪਣੀ ਯਾਦ ਦੀ, ਮੰਗਰ ਮਾਹੇ ਸੋਖੰਦੀਆਂ ਹਰ ਪਿਰ ਸੰਗ ਬੈਠੜੀਆਂ। ਅਗਲਾ ਬਚਨੇ ਤਿੰਨ ਕੀ ਸ਼ੋਭਾ ਕਿਆ ਗਣੀ, ਉਹਨਾਂ ਦੀ ਸ਼ੋਭਾ ਨੂੰ ਕੌਣ ਬਿਆਨ ਕਰ ਸਕਦਾ, ਕੌਣ ਵਰਣਨ ਕਰ ਸਕਦਾ, ਕਿੰਨਾ ਦੀ ਜੀ। ਕਹਿਣ ਲੱਗੇ ਪਿਆਰਿਆ, ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਮੇਰੇ ਸਾਹਿਬ ਨੇ ਮੇਰੇ ਮਾਲਕ ਨੇ ਆਪਣੇ ਨਾਲ ਮੇਲ ਲਿਆ, ਉਹਨਾਂ ਦੀ ਸ਼ੋਭਾ ਕੋਈ ਨਹੀਂ ਬਿਆਨ ਕਰ ਸਕਦਾ, ਉਹਨਾਂ ਦੀ ਸ਼ੋਭਾ ਕੀ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਕਹਿਣ ਲੱਗੇ ਲਾਲ ਤੋਲਨਾ ਤਿਨਕੀ ਸ਼ੋਭਾ ਕਿਆ ਗਣੀ, ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ, ਕਵਨ ਬਨੀ ਰੀ ਤੇਰੀ ਲਾਲੀ, ਤਿਨਕੀ ਸ਼ੋਭਾ ਕਿਆ ਗਣੀ। ਜੇ ਸਾਹਿਬ ਮੇਲੜੀਆਂ, ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੇ ਸੁੰਦਰ ਤਿਨਕੀ ਸ਼ੋਭਾ ਕਿਆ ਗਣੀ, ਤੁਮੇ ਸੁੰਦਰ ਤੁਮੇ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ, ਤਿਨਕੀ ਸ਼ੋਭਾ ਕਿਆ ਗਣੀ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਉਹਨਾਂ ਦੀ ਸ਼ੋਭਾ ਨੂੰ ਕੋਈ ਨੀ ਬਿਆਨ ਕਰ ਸਕਦਾ। ਪਿਆਰਿਓ, ਲੋਕ ਕਈ ਵਾਰੀ ਯਤਨ ਕਰਦੇ ਨੇ ਮਿਲਿਆਂ ਦੀ ਸ਼ੋਭਾ ਨੂੰ ਤਬਾਹ ਲਾਉਣ ਲਈ, ਨਹੀਂ, ਚੰਦ ਨੂੰ ਕੋਈ ਥੁੱਕੇਗਾ ਚੰਦ ਤਾਂ ਫਿਰ ਵੀ ਉਸੇ ਤਰ੍ਹਾਂ ਸਾਫ ਰਹਿਣਾ, ਥੁੱਕਣ ਵਾਲੇ ਦੇ ਚਿਹਰੇ ਉੱਤੇ ਥੁੱਕ ਪਏਗੀ। ਉਹਦੀ ਸ਼ੋਭਾ ਕੀ ਬਿਆਨ ਕੀਤੀ ਜਾ ਸਕਦੀ ਜਿਹੜਾ ਜੁੜਿਆ। ਬਾਬਾ ਜੀ ਨੇ ਬਾਣੀ ਵਿੱਚ ਕਹਿਣ ਲੱਗੇ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮਿਟਣ ਖਾਰ। ਤਿਨਕੀ ਸ਼ੋਭਾ ਕਿਆ ਗਣੀ, ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ, ਖੋਮੈ ਜਾਤ ਗਵਾਈ, ਸੁਰਨਰ ਤਿਨਕੀ ਬਾਣੀ ਗਾਵੈ, ਕੋਏ ਨਾ ਮੇਟੈ ਭਾਈ, ਤਿਨਕੀ ਸ਼ੋਭਾ ਕਿਆ ਗਣੀ। ਉਹਨਾਂ ਦੀ ਸ਼ੋਭਾ ਨੂੰ ਕੌਣ ਬਿਆਨ ਕਰ ਸਕਦਾ, ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਚਰਨਾਂ ਨਾਲ ਮਿਲਾ ਲਿਆ। ਅਗਲਾ ਬਚਨ ਹੈ, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਿਖੇ ਲੜੀਆਂ, ਮੱਘਰ ਦੇ ਮਕੀਨੇ ਵਿੱਚ ਜਿਨ੍ਹਾਂ ਨੂੰ ਸਾਈਂ ਮਿਲ ਗਿਆ ਉਹਨਾਂ ਦਾ ਤਨ ਵੀ ਉਹਨਾਂ ਦਾ ਮਨ ਵੀ ਮੌਲਿਆ ਦਾ ਅਖਰੀ ਅਰਤੇ ਖੇੜੇ ਵਿੱਚ ਆ ਗਿਆ। ਉਹ ਕਿਹੜਾ ਖੇੜਾ ਸੀ? ਉਹ ਖੇੜਾ ਸੀ ਨਸ ਵੰਯੋ ਕਿਲ ਵਿਖੋ ਕਰਤਾ ਕਰ ਆਇਆ, ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਉਹ ਖੇੜਾ ਸੀ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਤਨ ਮਨ ਮੌਲਿਆ ਰਾਮ ਸਿਉ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਸਾਹਿਬ ਕਿਰਪਾਲੂ ਜੀ ਕਹਿ ਰਹੇ ਨੇ ਤਨ ਤੇ ਮਨ ਦੋਵੇਂ ਖਿੜ ਗਏ ਮੌਲਿਆ ਰਾਮ ਸਿਉ, ਪਰ ਕਿਵੇਂ? ਸੰਗ ਸਾਧ ਸਿਖੇ ਲੜੀਆਂ, ਜਦੋਂ ਉਹਨਾਂ ਨੂੰ ਸਾਧੂ ਸਹੇਲੀਆਂ ਮਿਲੀਆਂ। ਸਾਧੂ ਦਾ ਅਖਰੀ ਅਰਥ ਗੁਰਮੁਖ, ਜਿਹੜੇ ਜਪਣ ਵਾਲੇ ਨੇ। ਪਿਆਰਿਓ, ਮਿੱਤਰਤਾ ਬਣਾਈ ਜਾਂਦੀ ਹੈ ਸੰਸਾਰ ਵਿੱਚ। ਇੱਕ ਮੈਂ ਬੇਨਤੀ ਕਰਾਂ, ਮਿੱਤਰ ਉਸ ਨੂੰ ਬਣਾਇਓ ਜਿਹੜਾ ਮਿੱਤਰ ਪਿਆਰੇ ਮਿੱਤਰ ਨਾਲ ਜੋੜ ਦੇ। ਉਹ ਕਾਹਦਾ ਮਿੱਤਰ ਜਿਹੜਾ ਦੁਨੀਆਂ ਭਰ ਦੀ ਈਰਖਾ ਨਿੰਦਗੀ ਦਾ ਗੰਦਗੀ ਦਾ ਕੂੜਾ ਹੀ ਸਾਡੇ ਅੰਦਰ ਸੜਦਾ ਹੈ। ਗੁਰੂ ਜੀ ਕਹਿੰਦੇ ਨੇ ਜਦੋਂ ਸੰਗ ਸਾਧ ਸਿਖੇ ਲੜੀਆਂ ਮਿਲੀਆਂ ਤੇ ਉਹਨਾਂ ਨੂੰ ਵੇਖਦਿਆਂ ਸਾਰ ਬਾਬਾ ਜੀ ਕਹਿੰਦੇ ਨੇ ਓਏ ਸਾਜਨ ਓਏ ਮੀਤ ਪਿਆਰੇ ਜੋ ਖਮਕੋ ਹਰਨਾਮ ਚਿਤਾਰੇ, ਉਹਨਾਂ ਸੰਬੰਧੀ ਕਹਿ ਜਾਂ ਕਹਿ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ ਜੋ ਖਮਕੋ ਹਰਨਾਮ ਚਿਤਾਰੇ, ਉਹਨਾਂ ਗੁਰਮੁਖਾਂ ਨੂੰ ਕਹਿ ਪਿਆਰਿਓ ਕਿ ਯਾਰ ਵੇ ਪ੍ਰਹ ਹੱਬੇ ਸਕੀਆਂ ਮੂੰਹ ਕਹੀ ਨਾ ਜਹੀਆਂ, ਯਾਰ ਵੇ ਇੱਕ ਡੂੰ ਇੱਕ ਚਾੜੇ ਖੂ ਕਿਸ ਚਾ ਤਹੀਆਂ, ਇੱਕ ਡੂੰ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾਂ, ਤਿਨਾਂ ਦੇਖ ਮਨ ਚਾਓ ਉਠੰਦਾ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇ ਲੜੀਆਂ, ਤਿਨਾਂ ਦੇਖ ਮਨ ਚਾਓ ਉਠੰਦਾ ਖੂ ਕਦ ਪਾਈ ਗੁਣਤਾਸਾਂ, ਜਿੰਨੀ ਮੈਂਡਾ ਲਾਲ ਰਿਝਾਇਆ ਖੋ ਤਿਸ ਆਗੈ ਮਨ ਦੇਹੀਆ, ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦੱਸ ਦਿਖਾ ਫਿਰ ਕਹੀਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਿਖੇ ਲੜੀਆਂ, ਸਾਧ ਜਨਾ ਤੇ ਬਾਹਰੀ ਬਾਹਰੀ ਦਰ ਤੇ ਵੱਖਰੀਆਂ। ਜਿਹੜੇ ਲੋਕ ਨਾਮ ਜਪਣ ਵਾਲਿਆਂ ਤੋਂ ਨਫ਼ਰਤ ਕਰਦੇ ਨੇ, ਪਿਆਰਿਓ ਭਾਗਾਂ ਤੋਂ ਬਿਨਾਂ ਜਪਣ ਵਾਲਿਆਂ ਦੀ ਸੋਭਤ ਨਹੀਂ ਦੇ ਮਿਲਦੀ। ਮੈਂ ਕਹਿੰਦਾ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ, ਗੁਰੂ ਕਲਗੀਧਰ ਜੀ ਨੇ ਕਿਹਾ ਸੀ, ਕਹਿੰਦੇ ਨੇ ਇੱਕ ਪਾਸੇ ਮਸੰਦ ਆਉਂਦਾ ਹੋਵੇ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ, ਮੇਰਾ ਸਿੱਖ ਮਸੰਦ ਵਾਲੇ ਪਾਸੇ ਨਾ ਜਾਏ ਖੂਨੀ ਹਾਥੀ ਵਾਲੇ ਪਾਸੇ ਭਾਵੇਂ ਚਲਾ ਜਾਏ। ਕਿਉਂ? ਕਹਿਣ ਲੱਗੇ ਕਿਉਂਕਿ ਮਸੰਦ ਦੀ ਸੋਭਤ ਕੀਤਿਆਂ ਜਨਮਾਂ ਜਨਮਾਂ ਦੀ ਭਟਕਣਾ ਪੱਲੇ ਪੈ ਜਾਏ। ਜਿਹੜੇ ਰੱਬ ਦੇ ਪਿਆਰੇ ਗੁਰਮੁਖਾਂ ਤੋਂ ਬਾਹਰੇ ਨੇ ਸੰਗਤ ਨਹੀਂ ਕਰਦੇ, ਇਹੀ ਕਹੀ ਜਾਂਦੇ ਨੇ ਲਓ ਜੀ ਵੇਖੋ ਗੁਰੂ ਗ੍ਰੰਥ ਸਾਹਿਬ ਗੁਰੂ ਨੇ। ਫਿਰ ਜਦੋਂ ਅਸੀਂ ਇਹ ਗੱਲ ਕਰਨੀ ਆ ਤੇ ਇੱਕ ਸ਼ਬਦ ਹੋਰ ਵਿੱਚੋਂ ਪਨਪਦਾ, ਤੁਸੀਂ ਜੀ ਦੇਹ ਧਾਰੀਆਂ ਦੀ ਫਿਰ ਗੱਲ ਕਰੋਗੇ। ਮੈਂ ਕਹਿੰਦਾ ਗੁਰਮੁਖੋ ਤੁਸੀਂ ਤਿੰਨ ਗੱਲਾਂ ਗੁਰੂ ਕਲਗੀਧਰ ਦੀਆਂ ਚੇਤੇ ਰੱਖੋ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਤੀਜੀ ਗੱਲ ਕਹੀ ਸੀ ਜੇ ਅੰਦਰ ਨੂੰ ਚਲਾਉਣਾ ਚਾਹੁੰਦੇ ਦੀਦਾਰ ਖਾਲਸੇ ਕਾ। ਅਸੀਂ ਰੋਜ਼ ਅਰਦਾਸ ਕਰਕੇ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾ, ਪਰ ਜਿਹੜੇ ਬੰਦਗੀ ਕਰਨ ਵਾਲਿਆਂ ਤੋਂ ਦੂਰ ਬਾਹਰੇ ਨੇ, ਕਹਿਣ ਲੱਗੇ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਅਕੇਲੜੀਆਂ ਦਾ ਅਖਰੀ ਅਰਥ ਕੀ? ਉਹ ਅਕਲੀਆਂ ਘਰ ਵਿੱਚ ਰਹਿੰਦੀਆਂ ਨੇ? ਨਹੀਂ, ਅਕੇਲੜੀਆਂ ਦਾ ਅਰਥ ਹੈ, ਇਹਨੂੰ ਜੇ ਸਮਝਣਾ ਹੋਵੇ ਕਿ ਤਿਲਾਂ ਦੀ ਫਸਲ ਦੀ ਅਸੀਂ ਉਦਾਹਰਣ ਦੇਣੇ ਹੁੰਦੇ ਹਾਂ, ਜਿਨ੍ਹਾਂ ਤਿਲਾਂ ਵਿੱਚ ਤਿਲ ਪੈ ਗਏ ਉਹਨਾਂ ਨੂੰ ਤਾਂ ਜ਼ਿਮੀਂਦਾਰ ਘਰ ਲੈ ਗਿਆ, ਜਿਹੜੇ ਥੋਥੇ ਸੜ ਗਏ ਉਹ ਇਕੱਲੇ ਖੇਤ ਵਿੱਚ ਰਹਿ ਗਏ, ਇਕੱਲਿਆਂ ਨੂੰ ਬਾਲਣ ਵਾਸਤੇ ਅਨੇਕਾਂ ਲੋਕ ਪੱਟਣ ਵਾਸਤੇ ਆ ਜਾਂਦੇ ਖੇ ਜਿੰਦੇ। ਜੇ ਸਾਧ ਜਨਾਂ ਤੋਂ ਬਾਹਰੀ ਰਹਿ ਗਈ ਤੇ ਨਖਸਮੇ ਤਿਲ ਦੀ ਤਰ੍ਹਾਂ ਤੇਰੀ ਕਿਸੇ ਨੇ ਬਾਤ ਨੇ ਪੁੱਛਣੀ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨਾ ਕਬੂ ਉਤਰੇ। ਉਹਨਾਂ ਨੂੰ ਜਿਹੜਾ ਪਿਆਰੇ ਦੇ ਵਿਛੋੜੇ ਦਾ ਦੁੱਖ ਪਿਆ ਉਹ ਉਤਰਦਾ ਨਹੀਂ, ਉਹ ਲਹਿੰਦਾ ਨਹੀਂ। ਕਹਿਣ ਲੱਗੇ ਸੇ ਜਮ ਕੈ ਵਸ ਪੜੀਆਂ, ਜੇ ਸੰਗਤ ਨੇ ਕੀਤੀ ਜਮਾਂ ਦੇ ਵਸ ਪੈ ਗਈਆਂ, ਜਮਦੂਤ ਉਹਨਾਂ ਨੂੰ ਪਕੜਦਾ ਪਿਆ।
ਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਪਿਆ, ਕਹਿਣ ਲੱਗੇ ਜਿਨ੍ਹੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣੇ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਮਾਣਿਆ ਜਪਿਆ, ਸੇ ਦਿਸਣ ਨਿਤ ਖੜੀਆਂ। ਨਿਤ ਖੜੀਆਂ ਦਾ ਅਖਰੀ ਅਰਥ ਰੱਬ ਦੀ ਦਰਗਾਹ ਵਿਚ ਉਹ ਸੁਰਖਰੂ ਹੋਈਆਂ ਨੇ, ਪਰਮਾਤਮਾ ਪਿਆਰਾ ਉਹਨਾਂ ਤੇ ਤਰੁੱਟ ਪਿਆ। ਸੇ ਦਿਸਣ ਨਿਤ ਖੜੀਆਂ, ਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਸ਼ਿੰਗਾਰ ਕੀ ਹੈ, ਰਤਨ ਜਵੇਖਰ ਲਾਲ ਖਰ ਕੰਠ ਤਿੰਨਾਂ ਜੜੀਆਂ, ਉਹਨਾਂ ਦੇ ਗਲੇ ਵਿਚ ਵਾਹਿਗੁਰੂ ਜੀ ਦੇ ਨਾਮ ਦਾ ਰਤਨ, ਨਾਮ ਦਾ ਹੀਰਾ, ਨਾਮ ਦਾ ਲਾਲ ਗਲੇ ਵਿਚ ਜੜਿਆ ਪਿਆ ਹੈ। ਤਨ ਗੁਰੂ ਅਰਜੁਨ ਸਾਹਿਬ ਅਖੀਰ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਪਿਆਰੇ ਦੇ ਕੋਲ ਬੈਠਣ ਦਾ ਸੁਭਾਗ ਮਿਲ ਗਿਆ, ਜਿਨ੍ਹਾਂ ਦੇ ਹਿਰਦੇ ਦੀ ਸੇਜ ਤੇ ਪਿਆਰਾ ਆ ਗਿਆ, ਨਾਨਕ ਬਾਂਛੈ ਧੂੜ ਤਿੰਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ ਮੰਗਦਾ ਹੈ। ਪ੍ਰਭ ਸ਼ਰਨੀ ਦਰ ਪੜੀਆਂ, ਜਿਹੜੀਆਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿਚ ਜਾ ਡਿੱਗੀਆਂ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਸਿੱਖੋ, ਮੰਗਰ ਆ ਗਿਆ, ਇਸ ਮਹੀਨੇ ਵਿਚ ਮੁਕਤੀ ਮਿਲ ਜਾਏਗੀ। ਕਿਵੇਂ? ਕਹਿਣ ਲੱਗੇ ਮੰਗਰ ਪ੍ਰਭ ਆਰਾਧਨਾ, ਮੰਗਰ ਦੇ ਮਹੀਨੇ ਵਿਚ ਪਰਮਾਤਮਾ ਦਾ ਆਰਾਧਨਾ ਕਰ, ਉਹਨੂੰ ਚੇਤੇ ਕਰ। ਬਹੁੜਨਾ ਜਨ ਮੜੀਆਂ, ਪਰਤ ਕੇ ਜਨਮ ਮਰਨ ਦੇ ਚੱਕਰ ਵਿਚ ਨਹੀਂ ਪਏਗਾ। ਮੱਘਰ ਦੇ ਮਹੀਨੇ ਵਿਚ ਪਿਆਰੇ ਦੇ ਚਰਨਾਂ ਨਾਲ ਜੁੜ। ਪਿਆਰਿਓ, ਉਧਰ ਮੱਘਰ ਦਾ ਮਹੀਨਾ ਚੜਾਇਆ, ਉਧਰ ਕੱਲ ਨੂੰ ਪਿਆਰੇ ਦਾ ਪੁਰਬ ਆਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰੋ, ਸੁੱਕਿਆਂ ਨੂੰ ਖਰੇ ਕਰ ਦਿਓ, ਮਾਰੂ ਥਲ ਉੱਤੇ ਕਰੋ ਨਾਮ ਦੀ ਵਰਖਾ, ਪੱਥਰਾਂ ਨੂੰ, ਰਾਕਸ਼ਾਂ ਨੂੰ, ਜਾਦੂਗਰਾਂ ਨੂੰ, ਕਾਤਲਾਂ ਨੂੰ, ਠੱਗਾਂ ਨੂੰ, ਨੀਚ ਕੁਕਰਮੀਆਂ ਨੂੰ ਤਾਰਨ ਵਾਲਿਆ, ਸਾਡੇ ਤਾਂ ਭਾਗ ਉਹਨਾਂ ਵਰਗੇ ਵੀ ਨਹੀਂ, ਕਿਉਂਕਿ ਉਹਨਾਂ ਦੇ ਭਾਗ ਚੰਗੇ ਸਨ, ਉਹਨਾਂ ਦੇ ਬੂਹੇ ਅੱਗੇ ਤੁਸੀਂ ਆਪ ਚਲੇ ਗਏ ਸੀ। ਕਿਰਪਾ ਕਰੋ, ਸਾਡੀ ਬਿਰਤੀ ਹੈ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਪਰ ਕਿਰਪਾ ਕਰੋ ਸਾਨੂੰ ਉਹਨਾਂ ਦੀ ਸੰਗਤ ਬਖਸ਼ੋ। ਉਹਦੇ ਵਿੱਚ ਅਖੀਰਲੀ ਤੋਕੇ ਕਹਿੰਦੀ ਹੈ, ਨਾਨਕ ਜਨਮ ਸ਼ਿਕਾਰ ਥਾ ਜੇ ਤਿੰਨ ਕੈ ਸੰਗ ਮਿਲਾਂ, ਕੌਣ ਹੁੰਦਾ ਤਾਣ ਨਿਤਾਣੀਆਂ ਰਹਿਣ ਨਿਮਾਨਣੀਆਂ, ਉਹਨਾਂ ਦੀ ਸੰਗਤ ਹੀ ਸਾਨੂੰ ਮਿਲ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਕੱਲ ਸਵੇਰ ਦੇ ਦੀਵਾਨ ਵਿੱਚ ਫਿਰ ਆਪਾਂ ਹਾਜ਼ਰੀ ਭਰਾਂਗੇ। ਇਕਾਗਰਤਾ ਜੇ ਦਾਤੇ ਨੇ ਬਖਸ਼ੀ, ਇਸ ਵਿਸ਼ੇ ਨੂੰ ਆਪਾਂ ਗੁਰੂ ਨਾਨਕ ਜੀ ਦੇ ਸ਼ਬਦ ਦੀ ਵਿਆਖਿਆ ਕਰਾਂਗੇ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਹੁਣ ਕੋਈ ਆਖੇ ਭੂਤਨਾ, ਇਹਦਾ ਮਤਲਬ ਕੋਈ ਆਖਣ ਵਾਲੇ ਹੈਣ? ਕੌਣ ਸਨ ਜਿਨ੍ਹਾਂ ਨੇ ਭੂਤਨਾ ਕਹਿ ਦਿੱਤਾ? ਕੌਣ ਸਨ ਜਿਨ੍ਹਾਂ ਨੇ ਬੇਤਾਲ ਕਹਿ ਦਿੱਤਾ? ਕੌਣ ਸਨ ਜਿਹੜੇ ਕਹਿੰਦੇ ਸਨ ਆਮ ਆਦਮੀ ਏ, ਪਰ ਬਾਪੂ ਜੀ ਕਹਿੰਦੇ ਸਨ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਫਿਰ ਇਸ ਸ਼ਬਦ ਦੀਆਂ ਅਗਲੀਆਂ ਤੁਕੜੀਆਂ ਤੁਕਾਂ ਦੀਵਾਨੇ ਦੀ ਵਿਆਖਿਆ ਕਰਦੀਆਂ ਨੇ। ਯਤਨ ਕਰਾਂਗੇ ਕੱਲ ਆਪ ਨਾਲ ਇਹ ਸਾਂਝ ਪਾਈ ਜਾਏ। ਦੂਸਰੀ ਬੇਨਤੀ ਹੈ ਕਿ ਕੱਲ ਰਾਤ ਦਾ ਜਿਹੜਾ ਆਗਮਨ ਕਥਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਆਪਾਂ ਸਾਰਿਆਂ ਜੁੜਨਾ, ਵੱਧ ਚੜ ਕੇ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਪਿਆਰਿਓ, ਕਦੀ ਦੇਖੋ ਜਦੋਂ ਕਿਤੇ ਸਨਾਤਨੀ ਵੀਰ ਹਿੰਦੂ ਵੀਰ ਕਥਾ ਕਰਦੇ ਨਾ, ਰਾਮ ਚਰਿਤ ਮਾਨਸ ਦੀ, ਰਾਮ ਚੰਦਰ ਜੀ ਦੀ, ਕ੍ਰਿਸ਼ਨ ਜੀ ਦੀ, ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਭਾਵਨਾ ਦੇਖਿਆ ਕਰੋ। ਗੁਣ ਹਰ ਇੱਕ ਤੋਂ ਲਈਏ। ਕੱਲ ਨੂੰ ਆਈਏ ਖਾਂ, ਖਲੋਈਏ ਬਾਪੂ ਕਾਲੂ ਦੇ ਬੂਹੇ ਅੱਗੇ, ਮਾਂ ਤ੍ਰਿਪਤਾ ਦੇ ਬੂਹੇ ਅੱਗੇ। ਸ਼ਾਇਦ ਅੰਦਰੋਂ ਨਿਕਲਦੀ ਦੌਲਤਾਂ ਦੀ ਨਜ਼ਰ ਸਾਡੇ ਵਰਗੇ ਤ੍ਰਿਸ਼ਨਾਲੂਆਂ ਤੇ ਵੀ ਪੈ ਜਾਏ। ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਕੱਲ ਸ਼ਾਮ ਨੂੰ ਆਗਮਨ ਕਥਾ ਹਜ਼ੂਰ ਕਿਰਪਾ ਕਰਕੇ ਅਰੋਗਤਾ ਬਖਸ਼ਣਗੇ ਤੇ ਆਪ ਹੀ ਕਰਾ ਲੈਣ। ਆਓ ਸਾਰੇ ਆਪਣੇ ਨੇਤਰ ਕਰੋ ਬੰਦ, ਚਲੋ ਅੱਜ ਉਸ ਬਾਬੇ ਨਾਨਕ ਦੇ ਘਰ ਵਿੱਚ ਆਪਣੀ ਸੁਰਤ ਨੂੰ ਟਿਕਾਈਏ ਤੇ ਪਿਆਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਵਣਾਂ ਵਿੱਚ ਉਸ ਵਣਾਂ ਦੇ ਥੱਲੇ ਬੈਠ ਕੇ ਕਿਤੇ ਉਸ ਬੁੱਢੇ ਬਾਬੇ ਨਾਨਕ ਦੇ ਮੁਰੀਦ ਦੀ ਆਵਾਜ਼ ਵਿੱਚ ਆਵਾਜ਼ ਮਿਲਾ ਕੇ ਅਸੀਂ ਉੱਚੀ ਆਵਾਜ਼ ਵਿੱਚ ਕਹਿ ਸਕੀਏ, ਵਾਹੇ ਗੁਰੂ 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 ਵਾਹੇ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।